दुवेरा कितक दिवस जब टिग रहे सोडी कुल सिर मोर कयो हुकम श्री गुर अमर करो कार्य अब और।
वाहे गुरु जी का खालसा
वाहे गुरु जी की फतेह।
तन तन साहिब श्री गुरु ग्रंथ साहिब पातशाह जी शतर तभक तखत दे मालक सतगुरु पातशाह जी दी पावन गोद अंदर जुड़ बैठे गुरु सवारे गुरु का खास स्वरूप गुरु खालसा सत संगत जी वड़भागे हो जो नेता प्रत सतगुरु पातशाह जी दे पावन अस्थान विखे हाजिर होकर अमृत बाणी हर हर तेरी सुन सुन होवै परमगत मेरी जलन बुझी शीतल होए मनवा सतगुरु का दर्शन पाए जियो। पिछले पैर दियां दीवाना दियां हाजरियां भर के आप जी ने हुने हुने रागी सिंघां दे पासों हरजस बाणी दे कीर्तन श्रवण कीते हन। उपरंत समा बनया है चल रही लड़ीवार सतगुरु पातशाह जी दे जीवन दी जो कथा है आप हर रोज संगता एकत्र होकर श्रवण करते हो। कल दे प्रकरण दे अंदर आप जी ने श्रवण कीता सी कि जदों धन गुरु अमरदास पातशाह जी ने श्री रामदास जी बारे देखना कीता कि सर्व कला नाले संपूर्ण हन सेवा दे विच तत्पर रहिंदे हन गुरु घर दे प्रति इन्हां दे मन दे अंदर बहुत श्रद्धा है श्रद्धा ते भावना दे नाल सेवा दे विच विचरदे हन। सो इस प्रकार दे नाल श्री रामदास जी नूं अपने कोल बुलाउणा कीता बुला के कहा कि जिस तरह असीं श्री गुरु अंगद देव साहिब पातशाह जी दे समय खडूर विखे सेवा करदे रहे हां सेवा दे विच विचरदे रहे हां उपरंत जदों गुरु दा हुक्म होया ते गोइंदवाल इस स्थान ते आके असीं वसना कीता इस नगर नूं वसाया तो इसे तरह तुसीं भी अपने रहण दे लई नगर वसावो। जिहड़े स्थान ते नगर वसाउणा है उह सारियां निशानियां दस दित्तियां हन कि तुंग पिंड तो थोड़ा परे ते गिल पिंड तो थोड़ा उरे जिथे सुल्तान विंड दा स्थान है ओ जगह दियां सारियां निशानियां दस दित्तियां हन क्योंकि जिवें जिवें वी गुरता गद्दी चलदी आई ते गुरता गद्दी नूं प्राप्त करन वालियां नूं सतगुरु पातशाह जी ने जिवें जिवें जिस स्थान दी सेवा बख्शी ओवें ओवें करदे रहे। गुरु नानक देव साहिब पातशाह जी दे समय तों करतारपुर तो खडूर साहब खडूर साहब तो गोइंदवाल गोइंदवाल तो श्री अमृतसर सर ए पावन स्थान जेड़े नवे नगर वसाए गए जेड़े सिखी दे केंद्र बनते गए। सो सतगुरु पातशाह जी ने हुक्म कीता कि सिख संगतां नूं नाल लैके बाबा बुढ़ा जी नूं नाल लैके जाओ तुसी दसे हुए स्थान ते नगर वसाउणा करो। जिस स्थान ते सतगुरु पातशाह जी ने दसिया जिथे अजकल संगतां दर्शन कर दियां हन श्री हरिमंदर साहिब विखे इस पावन स्थान ते इतिहास दे विच जिक्र है कि गुरु नानक देव साहिब पातशाह जी जदों गए सी बाबा बुढ़ा जी नाल सन जिथे पावन सरोवर दी खुदवाई दा काम शुरू होया इसे स्थान तो गुरु नानक देव पातशाह जी ने बाबा बुढ़ा जी नूं जल दा गड़वा भर के लियाउण लई कहा। बाबा बुढ़ा जी ऐसे इलाके दे रहण वाले सन ते उन्होंने सवेर दे समय देखिया भी सी कि उस स्थान ते जल नहीं तालाब सुका है। गुरु नानक देव पातशाह जी नूं कहण लगे कि जिस स्थान तो तुसी गड़वा जल दा भर के लियाउण लई कह रहे हो उस स्थान ते मैं सवेरे ही देखिया है मैनूं जल नजर नहीं आया। सतगुरु पातशाह जी कहण लगे नहीं तुसी हुक्म मन्नो जाओ गड़वा जल दा भर के लियाउणा करो। जो बाबा बुढ़ा जी गए ਤੇ ਕੀ ਦੇਖਿਆ ਕਿ ਤਲਾਬ ਜਿਹੜਾ ਸੀ ਨੱਕੋ ਨੱਕ ਬੜੇ ਸੁੰਦਰ ਸ਼ੀਤਲ ਜਲ ਦੇ ਨਾਲ ਭਰਿਆ ਹੋਇਆ ਸੀ। ਗੜਵਾ ਭਰ ਕੇ ਲਿਆਏ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕੋਲ ਆ ਕੇ ਨਮਸਕਾਰ ਕੀਤੀ, ਵੰਦਨਾ ਕੀਤੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿਚ ਇੱਥੇ ਬੜਾ ਇਕ ਉੱਘਾ ਨਗਰ ਵਸੇਗਾ ਜੋ ਭਗਤੀ ਦਾ ਕੇਂਦਰ ਹੋਵੇਗਾ। ਸੋ ਉਸ ਸਥਾਨ ਦੀਆਂ ਨਿਸ਼ਾਨੀਆਂ ਗੁਰੂ ਪਾਤਸ਼ਾਹ ਜੀ ਨੇ ਦੱਸ ਕੇ ਰਾਮਦਾਸ ਜੀ ਨੂੰ ਭੇਜਣਾ ਕੀਤਾ, ਸੀਸ ਨਵਾਇਆ ਕਿ ਆਪ ਜੀ ਦਾ ਜੋ ਹੁਕਮ ਹੈ ਸਿਰ ਮੱਥੇ ਅਸੀਂ ਪ੍ਰਵਾਨ ਕਰਦੇ ਹਾਂ। ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ, ਸਿੱਖ ਸੰਗਤਾਂ ਨੂੰ ਨਾਲ ਲੈ ਕੇ ਉਸ ਸਥਾਨ ਤੇ ਪਹੁੰਚੇ। ਉਹ ਨਿਸ਼ਾਨੀਆਂ ਦੇ ਅਨੁਸਾਰ ਜਗ੍ਹਾ ਦੀ ਭਾਲ ਕੀਤੀ ਤੇ ਜਗ੍ਹਾ ਦੀ ਭਾਲ ਕਰਕੇ ਸ਼ਾਮ ਦੇ ਸਮੇਂ ਕੁਛ ਨਿਸ਼ਾਨੀਆਂ ਰੱਖ ਕੇ ਆ ਗਏ। ਦੂਸਰੀ ਸਵੇਰ ਹੋਈ, ਸਿੱਖ ਸੰਗਤਾਂ ਨੂੰ ਨਾਲ ਲਿਆ ਤੇ ਜਾ ਕੇ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਕੀਤਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ, ਵੰਦਨਾ ਕਰਕੇ ਮਠਿਆਈ ਦਾ ਪ੍ਰਸ਼ਾਦ ਵਰਤਾਇਆ ਗਿਆ। ਉਪਰੰਤ ਸਰੋਵਰ ਦੀ ਖੁਦਾਈ ਦਾ ਕੰਮ ਜੋ ਸੀ, ਕਾਰ ਸੇਵਾ ਸੀ, ਪ੍ਰਾਰੰਭ ਕੀਤੀ ਗਈ ਤੇ ਸੇਵਾ ਚੱਲਦਿਆਂ ਜਦੋਂ ਕੁਛ ਸਮਾਂ ਬੀਤ ਗਿਆ ਤੇ ਹੁਣ ਇਧਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਯਾਦ ਆਈ ਹੈ ਗੁਰੂ ਰਾਮਦਾਸ ਸ੍ਰੀ ਰਾਮਦਾਸ ਜੀ ਨੂੰ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਵਿਖੇ ਆਏ ਹਨ ਤੇ ਆ ਕੇ ਜਿਸ ਤਰ੍ਹਾਂ ਵੀ ਸੇਵਾ ਪ੍ਰਾਰੰਭ ਹੋਈ, ਜਿੰਨੀ ਕੁ ਸੇਵਾ ਹੋਈ ਉਹ ਸਾਰਾ ਬਿਰਤਾਂਤ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸੁਣਾਉਣਾ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮੈਂ ਅੰਤਰਜਾਮੀ ਹੋ ਕੇ ਸਾਰਾ ਉਹ ਹਾਲ ਵੇਖਣਾ ਕੀਤਾ ਤੇ ਹੁਣ ਇੱਥੇ ਸੇਵਾ ਦੇ ਵਿਚ ਲੱਗੇ ਹਨ। ਆਓ ਅਗਲੇ ਪ੍ਰਕਰਮ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੋੜੀਏ, ਰਸਨਾ ਦੀ ਕਲਿਆਣਤਾ ਦੇ ਲਈ ਆਖਣਾ ਕਰੀਏ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ, ਸਤਨਾਮ
ਸ਼੍ਰੀ ਵਾਹਿ ਗੁਰੂ ਸਾਹਿਬ ਜੀ, ਦੁਵੇਰਾ ਕਿਤਕ ਦਿਵਸ ਜਬ ਟਿਗਰੇ ਸੋਡੀ ਕੁਲ ਸਿਰ ਮੌਰ,
ਸੋਡੀ ਕੁਲ ਦੇ ਸਿਰਮਾਰ ਸ਼੍ਰੀ ਰਾਮਦਾਸ ਜੀ ਜਦੋਂ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਸ ਆਏ, ਜਦੋਂ ਕਾਫੀ ਸਮਾਂ ਇੱਥੇ ਰਹਿੰਦਿਆਂ ਬਤੀਤ ਹੋਇਆ,
ਕਰਿਓ ਹੁਕਮ ਸ਼੍ਰੀ ਗੁਰ ਅਮਰ ਕਰੋ ਕਾਰਿਆਬ ਔਰ,
ਸੇਵਾ ਦੇ ਵਿਚ ਵਿਚਰਦੇ ਹਨ। ਇੱਕ ਦਿਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੁਲਾ ਕੇ ਕਿਹਾ ਕਿ ਜਿਹੜੀ ਕਾਰ ਸੇਵਾ ਪ੍ਰਾਰੰਭ ਕਰਕੇ ਆਏ ਹੋ ਉਹ ਕੰਮ ਨੂੰ ਜਾ ਕੇ ਦੁਬਾਰਾ ਸ਼ੁਰੂ ਕਰਨਾ ਕਰੋ।
ਜੋ ਪਈ ਗਮਨੋ ਲਿਓ ਸੁਜ ਗ੍ਰਾਮ ਵਸਾਇਓ,
ਜੋ ਗ੍ਰਾਮ ਤੁਸੀਂ ਵਸਾ ਕੇ ਆਏ ਹੋ ਆਪਣੇ ਰਹਿਣ ਦੇ ਵਾਸਤੇ ਉਸ ਗ੍ਰਾਮ ਦੀ ਜਾ ਕੇ ਸੁਧ ਸਾਰ ਲੈਣਾ ਕਰੋ।
ਜੋ ਨਿਜ ਬਸਬੇ ਸਦਨ ਚਿਨਾਇਓ,
ਜੋ ਆਪਣੇ ਰਹਿਣ ਦੇ ਵਾਸਤੇ ਸਦਨ ਜੋ ਘਰ ਸੋਹਣਾ ਬਣਾਉਣਾ ਕੀਤਾ ਹੈ ਉਹ ਘਰ ਦੀ ਜਾ ਕੇ ਸੁਧ ਸਾਰ ਲੈਣਾ ਕਰੋ।
ਜੈ ਪੂਰਬ ਤੁਮ ਸਰ ਖਨਵਾਇਓ,
ਤੇ ਜਿਹੜਾ ਤੁਸੀਂ ਪੂਰਬ ਦਿਸ਼ਾ ਵਾਲੇ ਪਾਸੇ ਸਰੋਵਰ ਦੀ ਖੁਦਵਾਈ ਦਾ ਕੰਮ ਸ਼ੁਰੂ ਕੀਤਾ ਹੈ,
ਚਾਰ ਕੋਨ ਕੋ ਬਿਉਂਤ ਬਨਾਇਓ,
ਚਾਰੇ ਕੁੰਟਾਂ ਤੋਂ ਤੁਸੀਂ ਬੜੇ ਸੋਹਣੇ ਸੁੰਦਰ ਤਰੀਕੇ ਦੇ ਨਾਲ ਉਹ ਜਾ ਕੇ ਸਰੋਵਰ ਦੀ ਜਿਹੜੀ ਕਾਰ ਸੇਵਾ ਕਰਵਾਉਣਾ ਕਰੋ, ਚਾਰੇ ਕੁੰਟਾਂ ਤੋਂ ਬੜਾ ਸੋਹਣਾ ਸੁੰਦਰ ਨਜ਼ਰ ਆਵੇ।
ਸਰ ਸੰਤੋਖ ਨਾਮ ਤਿਸ ਰਾਖੋ,
ਉਸ ਸਰੋਵਰ ਦੀ ਜੋ ਕਾਰ ਸੇਵਾ ਤੁਸੀਂ ਪ੍ਰਾਰੰਭ ਕੀਤੀ ਹੈ ਉਸ ਸਰੋਵਰ ਦਾ ਨਾਮ ਤੁਸੀਂ ਸੰਤੋਖ ਸਰ ਰੱਖਣਾ ਕਰੋ।
ਅਬ ਤਿਸ ਕਰਬੇ ਨਾ ਅਬ ਲਾਖੋ,
ਤੇ ਅਬ ਇਸ ਨਾ ਕਰਬੇ ਅਬ ਲਾਖੋ, ਤੁਸੀਂ ਹੁਣ ਉਹਨੂੰ ਤਿਆਰੀ ਕਰਨ ਦੀ ਜਿਹੜੀ ਅਭਲਾਖਾ ਹੈ ਉਹ ਮਨ ਦੇ ਵਿਚ ਨਾ ਰੱਖਣਾ ਕਰੋ, ਜਿਹੜੀ ਕਾਰ ਸੇਵਾ ਪ੍ਰਾਰੰਭ ਹੋਈ ਹੈ।
ਜਿਸ ਤੇ ਉਰੇ ਨਮਲ ਥਲ ਜਹਾ ਦੂਸਰ ਤਾਲਖ ਨਾ ਹੋਤਾ,
ਹੁਣ ਤੁਸੀਂ ਦੂਸਰੀ ਜੋ ਕਾਰ ਸੇਵਾ ਹੈ ਦੂਸਰੇ ਸਥਾਨ ਦੀ ਕਾਰ ਸੇਵਾ ਪ੍ਰਾਰੰਭ ਕਰੋ, ਜੋ ਸੇਵਾ ਤੁਸੀਂ ਸ਼ੁਰੂ ਕਰ ਦਿੱਤੀ ਹੈ ਉਹ ਆਪ ਹੀ ਤਿਆਰੀ ਹੋਈ ਜਾਵੇਗੀ, ਤੁਸੀਂ ਉਸ ਨੂੰ ਤਿਆਰ ਕਰਨ ਦੀ ਅਭਲਾਖਾ ਨਾ ਰੱਖੋ, ਤੇ ਉਸ ਤੋਂ ਥੋੜਾ ਉਰੇ ਜੋ ਨੀਵਾਂ ਸਥਾਨ ਹੈ ਉਸ ਨੀਵੇਂ ਸਥਾਨ ਤੇ ਜਾ ਕੇ ਕਾਰ ਸੇਵਾ ਪ੍ਰਾਰੰਭ ਕਰਵਾਓ।
ਸ਼੍ਰੀ ਅੰਮ੍ਰਿਤਸਰ ਨਾਮ ਧਰੀ ਜੈ,
ਤੇ ਦੂਸਰੇ ਸਰੋਵਰ ਦੀ ਸੇਵਾ ਕਰਵਾ ਕੇ ਪ੍ਰਾਰੰਭ ਕਰਵਾਉਣਾ ਕਰਕੇ ਤੇ ਉਸ ਦਾ ਨਾਮ ਸ਼੍ਰੀ ਅੰਮ੍ਰਿਤਸਰ ਰੱਖਣਾ ਕਰੋ।
ਜਾਏ ਕਿਤਕ ਖਨਵਾਵਨ ਕੀ ਜੈ,
ਜਾਏ ਕਿਤਕ ਖਨਵਾਵਨ ਕੀ ਜੈ, ਤੇ ਜਾਕਰ ਤੁਸੀਂ ਉਸ ਸਥਾਨ ਤੇ ਸਰੋਵਰ ਦੀ ਖੁਦਵਾਈ ਦਾ ਕੰਮ ਸ਼ੁਰੂ ਕਰਵਾਓ।
ਸਮਾਂ ਪਾਏ ਪਾਕੋ ਵੇ ਸਾਰੋ,
ਤੇ ਸਮਾਂ ਪਾ ਕੇ ਇਹ ਸਾਰਾ ਜਿਹੜਾ ਸਥਾਨ ਹੈ ਸਰੋਵਰ ਹੈ ਸਾਰਾ ਪੱਕਾ ਹੋ ਜਾਵੇਗਾ।
ਪ੍ਰਥਮ ਜਾਏ ਉਦਮ ਤੁਮ ਧਾਰੋ,
ਪ੍ਰਥਮ ਜਾਏ ਉਤਮ ਤੇ ਤੁਸੀਂ ਪਹਿਲਾਂ ਜਾ ਕੇ ਉਦਮ ਧਾਰ ਕੇ ਕਾਰ ਸੇਵਾ ਪ੍ਰਾਰੰਭ ਕਰੋ।
ਸੁਣ ਸ਼੍ਰੀ ਰਾਮਦਾਸ ਤੈ ਗਏ,
ਇਸ ਪ੍ਰਕਾਰ ਦੇ ਨਾਲ ਜਦੋਂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ਼੍ਰੀ ਰਾਮਦਾਸ ਜੀ ਨੂੰ ਇਹ ਕਾਰ ਸੇਵਾ ਪ੍ਰਾਰੰਭ ਕਰਨ ਵਾਸਤੇ ਕਹਿਣਾ ਕੀਤਾ, ਇਹ ਸਤਿਗੁਰੂ ਪਾਤਸ਼ਾਹ ਜੀ ਦੀ ਆਗਿਆ ਪਾ ਕੇ ਸ਼੍ਰੀ ਰਾਮਦਾਸ ਜੀ ਨੇ ਅੰਮ੍ਰਿਤਸਰ ਵੱਲ ਨੂੰ ਚਾਲੇ ਪਾਏ ਹਨ।
ਸਦਨ ਚਿਨਿਓ ਸੁਧ ਲੇਵਤ ਭਏ,
ਤੇ ਸਿੱਖ ਸੰਗਤਾਂ ਦੇ ਸਮੇਤ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਉਸ ਸਥਾਨ ਤੇ ਪਹੁੰਚੇ ਹਨ ਜਿੱਥੇ ਰਹਿਣ ਦੇ ਵਾਸਤੇ ਸੋਹਣੇ ਘਰ ਬਣਾਏ ਹਨ।
ਜਿਮ ਜਿਮ ਕਹਿ ਤਿਮ ਤਿਮ ਨਰ ਕਰਿਓ,
ਤੇ ਹੁਣ ਜਿਵੇਂ ਜਿਵੇਂ ਵੀ ਸ਼੍ਰੀ ਰਾਮਦਾਸ ਜੀ ਸੰਗਤਾਂ ਨੂੰ ਕਹਿੰਦੇ ਹਨ, ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਤਿਵੇਂ ਤਿਵੇਂ ਸੰਗਤਾਂ ਸੇਵਾ ਦੇ ਵਿਚ ਲੱਗੀਆਂ ਹਨ, ਸੇਵਾ ਕਰ ਰਹੀਆਂ ਹਨ। ਬਸਵੇ ਹੇਤ ਮਨੋਰਥ ਧਰਿਓ, ਤੇ ਜੋ ਸੋਹਣਾ ਨਗਰ ਵਸਾਇਆ ਉਸ ਦੇ ਵਿਚ ਰਹਿਣ ਵਾਸਤੇ ਮਨ ਦੇ ਵਿਚ ਜੋ ਮਨੋਰਥ ਧਾਰਨ ਕੀਤਾ ਹੈ,
ਇਕ ਨਿਸਾ ਬਟ ਕਰ ਉਠ ਪੌਰ ਕਰ ਇਸ਼ਨਾਨ ਗਏ ਪੂਰਬ ਔਰ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਇਕ ਰਾਤ ਜੋ ਰਹਿਣ ਦੇ ਵਾਸਤੇ ਘਰ ਬਣਾਇਆ ਉਸ ਦੇ ਵਿਚ ਬਤੀਤ ਕੀਤੀ। ਰਾਤਰੀ ਦਾ ਸਮਾਂ ਬਤੀਤ ਕਰਕੇ ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਉੱਠ ਕੇ ਸੌਚ ਇਸ਼ਨਾਨ ਕੀਤਾ, ਨਿਤ ਦੀ ਕਿਰਿਆ ਨੂੰ ਸੋਧ ਕੇ ਸਵੇਰ ਦਾ ਸਮਾਂ ਹੋਇਆ, ਸਿੱਖ ਸੰਗਤਾਂ ਨੂੰ ਨਾਲ ਲੈ ਕੇ ਉਸ ਸਥਾਨ ਵੱਲ ਚਾਲੇ ਪਾਏ ਹਨ।
ਬਿਰਧ ਕੁਸੰਗ ਲੈ ਚੱਲ ਆਏ,
ਤੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਆਏ ਹਨ।
ਸਤਿਗੁਰ ਜਿਸ ਦੀ ਪਤੇ ਬਤਾਏ,
ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਵੇਂ ਜਿਵੇਂ ਵੀ ਉਸ ਸਥਾਨ ਦੀਆਂ ਨਿਸ਼ਾਨੀਆਂ ਦੱਸਣਾ ਕੀਤੀਆਂ ਸਨ, ਜੋ ਪਤੇ ਬਤਾਏ ਸਨ ਦੱਸਣਾ ਕੀਤੇ ਸਨ, ਉਸੇ ਅਨੁਸਾਰ
ਬਦਰੀ ਛਲ ਵਿਆਪਤ ਕੋ ਹੀਰਾ,
ਇੱਕ ਸਥਾਨ ਦੇਖਣਾ ਕੀਤਾ ਕਿ ਜਿੱਥੇ ਬੜੀਆਂ ਸੰਘਣੀਆਂ ਬੇਰੀਆਂ ਦਾ ਝੁੰਡ ਖੜਾ ਹੈ, ਬਹੁਤ ਸੰਘਣੀਆਂ ਬੇਰੀਆਂ ਹਨ।
ਹੈ ਨਮਰ ਜਲ ਛੇਰਾ ਕਨੇਰਾ,
ਬੜੀ ਨੀਵੀਂ ਥਾਂ ਹੈ ਉਹ ਸਥਾਨ ਜਿਹੜਾ ਬੜਾ ਨੀਵਾਂ ਹੈ, ਜਿਹਦੇ ਵਿਚ ਸਾਰੇ ਪਾਸੇ ਪਾਣੀ ਭਰਿਆ ਹੋਇਆ ਹੈ।
ਫਿਰ ਕਰ ਨਿਸ਼ਚੇ ਕੀਨਾ,
ਹੁਣ ਇਧਰ ਉਧਰ ਫਿਰ ਕੇ ਪੂਰੀ ਤਰ੍ਹਾਂ ਇਹ ਨਿਸ਼ਚਾ ਕੀਤਾ ਕਿ ਜੋ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਸਾਨੂੰ ਨਿਸ਼ਾਨੀਆਂ ਦੱਸੀਆਂ ਹਨ, ਵਾਕਿਆ ਹੀ ਇਹ ਸਥਾਨ ਜੋ ਹੈ ਉਸੇ ਅਨੁਸਾਰ ਹੈ, ਨਿਸ਼ਚਾ ਕਰਨਾ ਕੀਤਾ।
ਪਤਾ ਦੀਨ ਸੋਨੀ ਕੇ ਚੀਨਾ,
ਤੇ ਉਸੇ ਪ੍ਰਕਾਰ ਦੇ ਨਾਲ ਜੋ ਪਤਾ ਸਤਿਗੁਰੂ ਪਾਤਸ਼ਾਹ ਜੀ ਨੇ ਬਤਾਇਆ ਦੱਸਣਾ ਕੀਤਾ ਸੀ, ਉਸ ਸਥਾਨ ਦੀ ਭਾਲ ਕੀਤੀ।
ਬਿਰਧ ਕੇ ਸੰਮਤ ਹੋਏ ਸੁਟੂਰਾ,
ਤੇ ਬਾਬਾ ਬੁੱਢਾ ਜੀ ਦੀ ਸਲਾਹ ਦੇ ਨਾਲ ਉਥੇ ਜਿਹੜਾ ਟੋਭਾ ਸੀ ਭਾਵ ਕੇ ਤਲਾਬ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾਉਣਾ ਕੀਤਾ, ਸਲਾਹ ਕੀਤੀ।
ਸੋ ਛਲ ਪਿਕਤ ਪਿਰੇ ਚੋਂ ਓਰਾ,
ਤੇ ਚਾਰੇ ਪਾਸਿਆਂ ਦੇ ਫਿਰ ਕੇ ਚੌ ਪਾਸੇ ਫਿਰ ਕੇ ਸਾਰੇ ਪੂਰੀ ਤਰ੍ਹਾਂ ਦੇ ਨਾਲ ਦ੍ਰਿੜ ਨਿਸ਼ਚਾ ਦੇ ਨਾਲ ਪੱਕਾ ਕਰ ਲਿਆ ਕਿ ਇਹ ਸਥਾਨ ਉਹੀ ਹੈ।
ਬਾਰ ਬਾਰ ਨਿਸ਼ਚੇ ਕਰ ਆਛੇ,
ਬਾਰ ਬਾਰ ਦੇ ਨਾਲ ਇਹ ਨਿਸ਼ਚਾ ਕਰਨਾ ਕੀਤਾ ਕਿ ਕਿਤੇ ਕੋਈ ਗਲਤੀ ਨਾ ਹੋ ਜਾਵੇ, ਕਿਸੇ ਦੂਸਰੇ ਸਥਾਨ ਤੇ ਸੇਵਾ ਨਾ ਆਰੰਭ ਕਰ ਲਈਏ, ਪੂਰੀਆਂ ਨਿਸ਼ਾਨੀਆਂ ਨੂੰ ਦੇਖ ਕੇ ਪੂਰਨ ਵਿਸ਼ਵਾਸ ਦੇ ਪੂਰੀ ਨਿਸ਼ਚਾ ਦੇ ਸਹਿਤ ਉਹ ਜਗ੍ਹਾ ਦੀ ਭਾਲ ਕਰਨਾ ਕੀਤੀ।
ਗੁਰ ਬਰ ਤੇ ਸਿਰਜਨ ਸਰ ਬਾਛੇ,
ਗੁਰਬਾਰ ਤੇ ਗੁਰੂ ਪਾਤਸ਼ਾਹ ਜੀ ਦੇ ਆਗਿਆ ਦੇ ਅਨੁਸਾਰ ਉਸ ਸਥਾਨ ਦੀ ਸੇਵਾ ਪ੍ਰਾਰੰਭ ਕਰਨਾ ਕੀਤੀ, ਨਿਸ਼ਚਾ ਧਾਰ ਕੇ
ਕਰੀ ਠੀਕ ਤਿਸ ਦਿਨ ਫਿਰ ਸਾਰੇ,
ਕਰੀ ਠੀਕ ਤਿਸ ਦਿਨ ਫਿਰ ਸਾਰੇ, ਸਾਰਾ ਦਿਨ ਫਿਰ ਕੇ ਉਸ ਸਥਾਨ ਦੀ ਚੋਣ ਕੀਤੀ, ਉਸ ਸਥਾਨ ਨੂੰ ਭਾਲਿਆ।
ਸਾਰੇ ਚਿੰਨ ਕਿਚ ਗ੍ਰਾਮ ਪਧਾਰੇ,
ਹੁਣ ਜਦੋਂ ਬਾਬਾ ਬੁੱਢਾ ਜੀ ਦੇ ਨਾਲ ਸਲਾਹ ਕਰਕੇ ਸਿੱਖ ਸੰਗਤਾਂ ਦੇ ਨਾਲ ਵਿਚਾਰ ਕੇ ਕਿ ਇਹ ਉਹੀ ਸਥਾਨ ਹੈ ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੱਸਿਆ ਸੀ, ਜੋ ਨਿਸ਼ਾਨੀਆਂ ਦੱਸੀਆਂ ਸਨ, ਕਾਹਲੀ ਨਹੀਂ ਕੀਤੀ, ਬੜੇ ਆਰਾਮ ਦੇ ਨਾਲ ਸਾਰਾ ਦਿਨ ਭਾਲ ਕਰਕੇ ਉਸ ਸਥਾਨ ਦੀ ਚੋਣ ਕਰਕੇ ਹੁਣ ਸ਼ਾਮ ਦਾ ਸਮਾਂ ਹੋਇਆ, ਨਗਰ ਨੂੰ ਵਾਪਸ ਆਉਣ ਲੱਗੇ ਹਨ ਤੇ ਉਸ ਸਥਾਨ ਤੇ ਕੁਝ ਨਿਸ਼ਾਨੀਆਂ ਰੱਖਣਾ
ਕੀਤੀਆਂ,
ਤੇ ਕੁਝ ਸਿੱਖਾਂ ਨੂੰ ਭੇਜਣਾ ਕੀਤਾ ਕਿ ਜਾਓ ਬਾਜ਼ਾਰ ਦੇ ਵਿਚੋਂ ਕੁਝ ਮਿੱਠਾ ਮਠਿਆਈ ਖਰੀਦਣਾ
ਕਰੋ।
ਹੁਣ ਇਹ ਕਾਰ ਸੇਵਾ ਪ੍ਰਾਰੰਭ ਹੋਣੀ ਸੀ, ਇਸ ਕਾਰ ਸੇਵਾ ਦੇ ਵਾਸਤੇ ਮਜ਼ਦੂਰਾਂ ਦੀ ਵੀ ਲੋੜ ਸੀ, ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਕੁਝ ਸਿੱਖਾਂ ਨੂੰ ਮਿੱਠਾ ਲੈਣ ਵਾਸਤੇ ਭੇਜਣਾ ਕੀਤਾ, ਤੇ ਕੁਛ ਸਿੱਖ ਜਿਹੜੇ ਸਨ ਉਹਨਾਂ ਨੂੰ ਕਿਹਾ ਕਿ ਤੁਸੀਂ ਮਜ਼ਦੂਰਾਂ ਨੂੰ ਬੁਲਾਉਣਾ ਕਰੋ।
ਭਈ ਪ੍ਰਭਾਤ ਕਿਰਿਆ ਕਰ ਭਲੇ।
ਇਸ ਪ੍ਰਕਾਰ ਦੇ ਨਾਲ ਫਿਰ ਰਾਤਰੀ ਦਾ ਜਿਹੜਾ ਸਮਾਂ ਸੀ ਗ੍ਰਹਿ ਵਿਖ ਕੇ ਬਤੀਤ ਕੀਤਾ। ਪ੍ਰਭਾਤ ਹੋਈ, ਅੰਮ੍ਰਿਤ ਵੇਲਾ ਹੋਇਆ, ਉੱਠ ਕੇ ਸੌਚ ਇਸ਼ਨਾਨ ਕੀਤਾ, ਸਾਰੀ ਕਿਰਿਆ ਨੂੰ ਸੋਧਨਾ ਕੀਤਾ।
ਨਾਲ ਟੋਲ ਤਿਸੀ ਦਿਸ਼ ਚੱਲੇ।
ਹੁਣ ਜਿਹੜੀ ਜਗ੍ਹਾ ਦੀ ਭਾਲ ਕਰਕੇ ਆਏ ਸਨ, ਜਿਸ ਜਗ੍ਹਾ ਤੇ ਕਾਰ ਸੇਵਾ ਪ੍ਰਾਰੰਭ ਕਰਨੀ ਸੀ, ਉਸ ਜਗ੍ਹਾ ਉਸ ਦੇਸ਼ ਉਸ ਪਾਸੇ ਨੂੰ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਵੇਰ ਦਾ ਸਮਾਂ ਹੋਣ ਤੇ ਚਾਲੇ ਪਾਉਣਾ ਕੀਤਾ।
ਸ੍ਰੀ ਨਾਨਕ ਆਦਿਕ ਲੈ ਨਾਏ ਕਰ ਅਰਦਾਸ ਸੀਸ ਨਿਵਾਏ।
ਉਸ ਸਥਾਨ ਤੇ ਪਹੁੰਚ ਕੇ ਕਾਰ ਸੇਵਾ ਪ੍ਰਾਰੰਭ ਕਰਨ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ, ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਯਾਦ ਕਰਕੇ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਹੈ, ਵੰਦਨਾ ਕੀਤੀ ਹੈ।
ਬਿਰਦ ਬਚਤੇ ਲੇਖਨ ਨੀ ਹਾਥ ਤੱਕ ਲਾਏ ਚਿਤੋਤ ਗੁਰਨਾਥ।
ਬਾਬਾ ਬੁੱਢਾ ਜੀ ਦੇ ਕੋਲੋ ਸ੍ਰੀ ਰਾਮਦਾਸ ਜੀ ਨੇ ਕਹੀ ਲੈ ਕੇ ਉਸ ਸਥਾਨ ਤੇ ਟੱਪ ਲਾਉਣਾ ਸ਼ੁਰੂ ਕੀਤਾ, ਟੱਪ ਲਾਇਆ ਹੈ, ਕਾਰ ਸੇਵਾ ਦੀ ਆਰੰਭਤਾ ਕੀਤੀ ਹੈ।
ਸਭ ਮੈਂ ਬਾਂਟ ਦਿਓ ਮਿਸ਼ਟਾਨ।
ਕਾਰ ਸੇਵਾ ਪ੍ਰਾਰੰਭ ਕਰਕੇ ਸੇਵਾ ਦੀ ਆਰੰਭਤਾ ਹੋਈ ਹੈ। ਸ੍ਰੀ ਰਾਮਦਾਸ ਜੀ ਨੇ ਟੱਪ ਆਪਣੇ ਹੱਥੀ ਲਾਉਣਾ ਕੀਤਾ ਤੇ ਸ਼ੁਭ ਕਾਰਜ ਨੂੰ ਕਰਕੇ ਜੋ ਮਿਸ਼ਟਾਨ ਜੋ ਮਠਿਆਈ ਦਾ ਪ੍ਰਸ਼ਾਦ ਲਿਆਂਦਾ ਗਿਆ ਸੀ ਉਹ ਸਾਰੀਆਂ ਸੰਗਤਾਂ ਦੇ ਵਿੱਚ ਵੰਡਿਆ ਗਿਆ।
ਲਗੇ ਖਨਨ ਸਗਰੇ ਤਿਸ ਥਾਨ।
ਤੇ ਹੁਣ ਸਾਰੀਆਂ ਸਿੱਖ ਸੰਗਤਾਂ ਮਿਲ ਕੇ ਉਸ ਸਥਾਨ ਦੀ ਖੁਦਾਈ ਕਰਨ ਲੱਗੀਆਂ।
ਗੀਤਕ ਸਿਰ ਤਰ ਵੈਰ ਗਿਰਾ ਮੈਂ।
ਤੇ ਹੁਣ ਕੁਛ ਜਿਹੜੇ ਸਿੱਖ ਹਨ ਉਹ ਉਸ ਸਥਾਨ ਤੋਂ ਖੁਦਾਈ ਕਰਦੇ ਹਨ ਤੇ ਕੁਛ ਸਿੱਖ ਸੰਗਤਾਂ ਟੋਕਰੀਆਂ ਭਰ ਕੇ ਮਿੱਟੀ ਦੀਆਂ ਆਪਣੇ ਸੀਸ ਤੇ ਚੁੱਕੇ ਬਾਹਰ ਸਿੱਟਦੀਆਂ ਹਨ। ਸੰਗਤਾਂ ਦੇ ਮਨਾਂ ਦੇ ਅੰਦਰ ਬੜਾ ਭਾਰੀ ਉਤਸ਼ਾਹ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚੰਦਿਆ ਫਲ ਪਾਵਨਾ ਹਉਮੈ ਵਿੱਚੋਂ ਜਾਏ। ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਏ। ਸੰਗਤਾਂ ਦੇ ਮਨ ਦੇ ਅੰਦਰ ਬੜਾ ਭਾਰੀ ਉਤਸ਼ਾਹ ਹੈ ਤੇ ਉਤਸ਼ਾਹ ਦੇ ਸਾਥ ਸੇਵਾ ਕਰ ਰਹੀਆਂ ਹਨ।
ਗੀਤਕ ਖਨ ਖਨ ਤੈਨੂੰ ਉਚਾਵੈ।
ਤੇ ਕੁਛ ਜਿਹੜੇ ਸਿੱਖ ਹਨ ਉਹ ਕਈਆਂ ਦੇ ਨਾਲ ਪੁੱਟ ਪੁੱਟ ਕੇ ਟੋਕਰੀਆਂ ਭਰ ਕੇ ਇਹ ਮਿੱਟੀ ਦੀਆਂ ਟੋਕਰੀਆਂ ਕੁਛ ਸਿੱਖ ਸੰਗਤਾਂ ਦੇ ਸਿਰ ਤੇ ਚੁਕਾਉਂਦੇ ਹਨ।
ਗੀਤਕ ਸਿਰ ਤਰ ਵੈਰ ਗਿਰਾ ਮੈਂ।
ਤੇ ਕੁਛ ਸਿੱਖ ਸੰਗਤਾਂ ਉਹ ਭਰੀ
ਸਿੱਖ ਅਨੇਕ ਮਿਹਨਤੀ ਘਨੇ ਕਰਤਕਾਰ ਗੁਰ ਸ਼ਰਧਾ ਸਨੇ।
ਸਿੱਖ ਹਨ ਉਹ ਹਰ ਪ੍ਰਕਾਰ ਦੇ ਨਾਲ ਉਦਮ ਕਰਕੇ ਕਿਸੇ ਪ੍ਰਕਾਰ ਦੇ ਨਾਲ ਆਲਸ ਨਹੀਂ ਕਰਦੇ। ਬੜੇ ਉਦਮ ਦੇ ਨਾਲ ਬੜੀ ਮਿਹਨਤ ਦੇ ਨਾਲ ਇਸ ਕਾਰ ਸੇਵਾ ਦੇ ਵਿੱਚ ਲੱਗੇ ਹੋਏ ਹਨ।
ਜੈ ਦੁੱਖ ਭੰਜਨੀ ਬਦਰੀ ਖਰੇ ਤੈ ਤੇ ਖਨੈ ਸੋ ਆਇਸ ਕਰੇ।
ਦੁੱਖ ਭੰਜਨੀ ਬੇਰੀ ਖੜੀ ਹੈ, ਦੁੱਖ ਭੰਜਨੀ ਬੇਰੀ ਵਾਲਾ ਸਥਾਨ ਹੈ। ਇਸ ਸਥਾਨ ਤੇ ਖੜ ਕੇ ਸ੍ਰੀ ਰਾਮਦਾਸ ਪਾਤਸ਼ਾਹ ਜੀ ਜਿਵੇਂ ਸੰਗਤਾਂ ਨੂੰ ਹੁਕਮ ਕਰਦੇ ਹਨ,
ਤੈ ਤੇ ਖਨੈ ਸੋ ਆਇਸ ਕਰੀ ਆਪ ਨਿਕਟ ਬੈਠੇ ਬਚ ਕੇ।
ਸ੍ਰੀ ਰਾਮਦਾਸ ਜੀ ਨੇ ਸੰਗਤਾਂ ਨੂੰ ਕਹਿਣਾ ਕੀਤਾ ਕਿ ਇਸ ਸਥਾਨ ਤੋਂ ਖੁਦਾਈ ਕਰਨਾ ਕਰੋ ਤੇ ਆਪ ਸ੍ਰੀ ਰਾਮਦਾਸ ਜੀ ਉਸ ਦੁੱਖ ਭੰਜਨੀ ਵਾਲੀ ਬੇੜੀ ਵਾਲੇ ਸਥਾਨ ਦੇ ਨਜ਼ਦੀਕ ਬੈਠ ਗਏ ਹਨ।
ਮਿਰਤਕਾ ਵੈਰ ਗਿਰਾਵਤ
ਲੈ। ਮਿਰਤਕਾ ਵੈਰ ਗਿਰਾਵਤ ਲੈ ਜਿਹੜੀ ਮਿੱਟੀ ਪੁੱਟਦੇ ਹਨ, ਖੁਦਾਈ ਕਰਦੇ ਹਨ ਸਿੱਖ ਤੇ ਬਾਕੀ ਸਿੱਖ ਸੰਗਤਾਂ ਟੋਕਰੀਆਂ ਭਰ ਭਰ ਕੇ ਉਹ ਸਾਰੀ ਮਿੱਟੀ ਨੂੰ ਬਾਹਰ ਸੁੱਟਦੀਆਂ ਹਨ।
ਇਸ ਪ੍ਰਕਾਰ ਖਨਤ ਦਿਨ ਸਾਰੇ।
ਇਸ ਪ੍ਰਕਾਰ ਸਿੱਖ ਸੰਗਤਾਂ ਸਾਰਾ ਦਿਨ ਇਸ ਕਾਰ ਸੇਵਾ ਦੇ ਵਿਚ ਲੱਗੀਆਂ ਰਹੀਆਂ, ਜਿਵੇਂ ਸ੍ਰੀ ਰਾਮਦਾਸ ਜੀ ਆਗਿਆ ਕਰਦੇ ਹੁਕਮ ਕਰਦੇ ਉਸੇ ਅਨੁਸਾਰ ਖੁਦਾਈ ਦਾ ਜਿਹੜੀ ਕਾਰ ਸੇਵਾ ਕਰਦੇ ਹਨ।
ਸੰਧਿਆ ਵਿਚ ਗ੍ਰਾਮ ਵਧਾਰੇ।
ਹੁਣ ਸੰਧਿਆ ਦਾ ਸਮਾਂ ਜਾਣ ਕੇ ਸ਼ਾਮ ਦਾ ਸਮਾਂ ਹੋਇਆ ਤੇ ਸਾਰੇ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਸ਼੍ਰੀ ਰਾਮਦਾਸ ਜੀ ਗ੍ਰਾਮ ਨਗਰ ਵੱਲ ਨੂੰ ਪਧਾਰੇ ਹਨ।
ਉਤਪ੍ਰਾਪਤ ਸਭ ਕੋ ਸੰਗ ਲੈ ਕੇ
ਇਸੇ ਪ੍ਰਕਾਰ ਦੇ ਨਾਲ ਰਾਤਰੀ ਦਾ ਸਮਾਂ ਬਤੀਤ ਕਰਕੇ ਸਵੇਰ ਹੋਏ, ਫਿਰ ਦੂਸਰਾ ਦਿਨ ਚੜਿਆ, ਸਿੱਖ ਸੰਗਤਾਂ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਉਸ ਸੇਵਾ ਵਾਲੇ ਸਥਾਨ ਵੱਲ ਨੂੰ ਪਧਾਰੇ ਹਨ।
ਕਰਾਵਤ ਤਾਂ ਛਿੜੇ ਕੇ
ਉਸ ਸਥਾਨ ਤੇ ਪਹੁੰਚ ਕੇ ਜੋ ਕਾਰ ਸੇਵਾ ਪ੍ਰਾਰੰਭ ਹੋਈ ਹੈ ਉਹ ਸਿੱਖ ਸੰਗਤਾਂ ਦੇ ਕੋਲੋਂ ਕਰਵਾਉਣਾ ਕਰਦੇ ਹਨ। ਕਈ ਮਹੀਨਿਆਂ ਦਾ ਸਮਾਂ ਜਦੋਂ ਬਤੀਤ ਹੋ ਗਿਆ, ਇਸ ਤਰ੍ਹਾਂ ਖੁਦਾਈ ਦਾ ਕੰਮ ਕਰਦੇ ਹਾਂ।
ਮ੍ਰਿਤਕਾ ਅਧਿਕ ਕਰੇ ਨਿਕ ਸਾਵਨ,
ਬਹੁਤ ਸਾਰੀ ਮਿੱਟੀ ਇੱਥੋਂ ਨਿਕਲੀ, ਮਿੱਟੀ ਦਾ ਬਾਹਰ ਢੇਰ ਲੱਗ ਗਿਆ।
ਗੁਰਤਾ ਦੇਨ ਸਮੋ ਤਬ ਆਵਾ, ਸ਼੍ਰੀ ਗੁਰੂ ਅਮਰ ਇਨੋ ਬੁਲਵਾਵਾ।
ਤੇ ਹੁਣ ਸਮਾਂ ਆਣ ਪਹੁੰਚਿਆ ਜਦੋਂ ਸੇਵਾ ਜਿਹੜੀ ਸੀ ਉਹ ਕਾਲ ਥਾਂ ਪਈ ਹੈ। ਹਰ ਪ੍ਰਕਾਰ ਦੇ ਨਾਲ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਲਾਇਕ ਜਾਣਿਆ, ਉਹ ਸਮਾਂ ਆਣ ਪਹੁੰਚਿਆ।
ਦੁਖ ਭੰਜਨੀ ਬਦਰੀ ਤਰ ਤੀਰ,
ਦੁੱਖ ਭੰਜਨੀ ਬੇਰੀ ਦੇ ਨੇੜੇ ਜਿੱਥੇ ਕਾਰ ਸੇਵਾ ਪ੍ਰਾਰੰਭ ਸੀ, ਸ਼੍ਰੀ ਰਾਮਦਾਸ ਜੀ ਸਥਾਨ ਤੇ ਆਪ ਸਿੱਖ ਸੰਗਤਾਂ ਦੇ ਕੋਲੋਂ ਸੇਵਾ ਕਰਵਾ ਰਹੇ ਸਨ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਦੋਂ ਭੇਜਿਆ ਹੋਇਆ ਸੁਨੇਹਾ ਪਹੁੰਚਿਆ,
ਟੋਬਾ ਭਇਓ ਕੁਝ ਗੰਭੀਰ, ਸੁਣ ਕਰ ਹੁਕਮ ਤਥਾ ਤਜ ਗਏ, ਗੋਇੰਦਵਾਲ ਪਹੁੰਚਤੇ ਪਏ।
ਹੁਣ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸੁਨੇਹਾ ਮਿਲਿਆ, ਸੇਵਕ ਇੱਥੇ ਪਹੁੰਚ ਕੇ ਉਸਨੇ ਸੁਨੇਹਾ ਦੇਣਾ ਕੀਤਾ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਬੁਲਾਇਆ ਤੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਚੱਲਣ ਦੇ ਤਿਆਰੇ ਕੀਤੇ ਹਨ।
ਗੋਇੰਦਵਾਲ ਪਹੁੰਚਤੇ ਪਏ,
ਸਿੱਖ ਸੰਗਤਾਂ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ਼੍ਰੀ ਰਾਮਦਾਸ ਜੀ ਅੰਮ੍ਰਿਤਸਰ ਤੋਂ ਚੱਲ ਕੇ ਪੈਂਡਾ ਤੈਅ ਕਰਦੇ ਆ ਗੋਇੰਦਵਾਲ ਸਥਾਨ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਬਿਰਾਜਮਾਨ ਹੋ ਉੱਥੇ ਆਣ ਪਹੁੰਚੇ ਹਨ।
ਬੰਦਨ ਜੁਗ ਪਦ ਅਰਬਿੰਦ,
ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਚਰਨਾ ਤੇ ਵੰਦਨਾ ਕੀਤੇ, ਨਮਸਕਾਰ ਕਰਨਾ ਕੀਤੇ,
ਬੈਠੇ ਸਨਮੁਖ ਦੁਆ ਕਰ ਬੰਦ,
ਨਮਸਕਾਰ ਕਰਕੇ ਹਿਰਦੇ ਦੇ ਅੰਦਰ ਬੜੀ ਨਿਮਰਤਾ ਨੂੰ ਧਾਰਨ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਬੈਠੇ ਹਨ।
ਜਤ ਕੀ ਗਾਥਾ ਬੂਜਨ ਕੀਨ, ਕੈਸੇ ਕਰਿਓ ਜਾਏ ਥਲ ਚੀਨ।
ਜੋ ਚੱਕ ਸ਼੍ਰੀ ਰਾਮਦਾਸ ਸਰ ਦੀ ਜੋ ਗਾਥਾ ਸੀ, ਜੋ ਕਾਰ ਸੇਵਾ ਪ੍ਰਾਰੰਭ ਹੋਈ ਸੀ, ਉਸ ਕਾਰ ਸੇਵਾ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪੁੱਛਣਾ ਕੀਤਾ ਕਿ ਕਿਵੇਂ ਉਹ ਸੇਵਾ ਜਿਹੜੀ ਤੁਸੀਂ ਪ੍ਰਾਰੰਭ ਕਰਨਾ ਕੀਤੇ।
ਸੁਣ ਸੋਡੀ ਕੁਲ ਭੂਖਨ ਕਹਿਓ, ਜਗ ਤੇ ਪੂਰਬ ਕੀ ਦਿਸ਼ ਲਇਓ।
ਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪੁੱਛਿਆ ਕਿ ਕਿਵੇਂ ਤੁਸੀਂ ਉਸ ਸਥਾਨ ਨੂੰ ਲੱਭਿਆ, ਲੱਭ ਕੇ ਕਾਰ ਸੇਵਾ ਪ੍ਰਾਰੰਭ ਕੀਤੀ। ਤੇ ਹੁਣ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ ਕਿ ਪੂਰਬ ਕੀ ਦਿਸ਼ ਲਇਓ, ਸੋਢੀ ਸੁਣ ਸੋਢੀ ਕੁਲ ਭੁੱਖਣ ਕਹਿਓ, ਸੋਢੀ ਕੁਲ ਦੇ ਸਰਮੋਰ, ਸੋਢੀ ਕੁਲ ਦੇ ਗਹਿਣੇ। ਸ਼੍ਰੀ ਰਾਮਦਾਸ ਪਾਤਸ਼ਾਹ ਜੀ ਹੁਣ ਉਸ ਸਾਰੇ ਗਾਥਾ ਨੂੰ ਸੁਣਾਉਣ ਲੱਗੇ ਹਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ।
ਨਮਰ ਸਥਾਨ ਨੀਰ ਸਿਮਟਾਵੇ, ਬਦਰੀ ਤਰੋ ਸਮਦਾਏ ਦਿਸਾ ਮੈਂ।
ਨੀਵੇਂ ਸਥਾਨ ਤੇ ਜਿਸ ਪ੍ਰਕਾਰ ਦੇ ਨਾਲ ਜੋ ਆਪ ਜੀ ਨੇ ਨਿਸ਼ਾਨੀਆਂ ਦਸੀਆਂ ਸਨ, ਨੀਵੇਂ ਸਥਾਨ ਤੇ ਜਿੱਥੇ ਬਹੁਤ ਸਾਰਾ ਜਲ ਇਕੱਠਾ ਹੋਇਆ ਸੀ ਤੇ ਬੜੀਆਂ ਸੰਘਣੀਆਂ ਬੇਰੀਆਂ ਦਾ ਝੁੰਡ ਖੜਾ ਸੀ,
ਤਹਾਂ ਜਾਏ ਅਬ ਤਾਲ ਖਨਾਇਓ, ਨਿਜ ਕਰਤੇ ਤੱਕ ਪ੍ਰਥਮ ਲਗਾਇਓ।
ਉਸੇ ਸਥਾਨ ਤੇ ਜਾ ਕੇ ਜਿਸ ਪ੍ਰਕਾਰ ਨਾਲ ਆਪ ਜੀ ਨੇ ਦੱਸਣਾ ਕੀਤਾ, ਆਪ ਜੀ ਦੇ ਕਹੇ ਅਨੁਸਾਰ ਉਸ ਸਥਾਨ ਦੀ ਭਾਲ ਕਰਕੇ ਉੱਥੇ ਕਾਰ ਸੇਵਾ ਪ੍ਰਾਰੰਭ ਕੀਤੀ।
ਨਿਜ ਕਰਤੇ ਤੱਕ ਪ੍ਰਥਮ ਲਗਾਇਓ,
ਨਿਜ ਕਰਤੇ ਆਪਣੇ ਹੱਥ ਦੇ ਨਾਲ ਅਸੀਂ ਉਸ ਸਥਾਨ ਤੇ ਟੱਪ ਲਾਉਣਾ ਕੀਤਾ।
ਸ਼੍ਰੀ ਨਾਨਕ ਸ਼੍ਰੀ ਅੰਗਦ ਨਾਥ, ਯੁਗਤ ਆਪ ਕੇ ਟੇਕਿਓ ਮਾਥ।
ਇਹ ਕਾਰ ਸੇਵਾ ਪ੍ਰਾਰੰਭ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ, ਜਗਤ ਦੇ ਨਾਥ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ, ਤੇ ਫਿਰ ਆਪ ਜੀ ਦੇ ਚਰਨਾਂ ਦਾ ਧਿਆਨ ਧਰ ਕੇ, ਅਰਦਾਸ ਕਰਕੇ, ਵੰਦਨਾ ਕਰਕੇ ਕਾਰ ਸੇਵਾ ਪ੍ਰਾਰੰਭ ਕਰਨਾ ਕੀਤੇ।
ਸਿਮਰਿਓ ਨਾਮ ਬਿਘਨ ਗਨ ਹਰਤਾ,
ਪਰਮੇਸ਼ਰ ਦਾ ਨਾਮ ਸਿਮਰ ਕੇ ਜੋ ਸਾਰਿਆਂ ਵਿਘਨਾਂ ਦਾ ਨਾਸ਼ ਕਰਨ ਵਾਲਾ ਹੈ, ਨਾਮ ਨੂੰ ਸਿਮਰ ਕੇ ਉਪਕਾਰ ਸੇਵਾ ਦੀ ਆਰੰਭਤਾ ਕਰਨਾ ਕੀਤੀ ਹੈ।
ਸਦਾ ਸੁਖ ਦਬੋ ਮੰਗਲ ਕਰਤਾ,
ਸਦਾ ਹੀ ਸੁਖ ਦੇਣ ਵਾਲੇ ਸੋਹਣੇ ਮੰਗਲਾਂ ਦਾ ਉਚਾਰਨ ਕਰਕੇ,
ਬਹੁ ਮਿਸ਼ਟਾਨ ਤਹਾਂ ਅਨਵਾਯੋ,
ਤੇ ਬਹੁਤ ਸਾਰਾ ਮਿਸ਼ਟਾਨ ਮਠਿਆਈ ਦਾ ਪ੍ਰਸ਼ਾਦ ਜਿਹੜਾ ਸੀ ਉਹ ਮੰਗਵਾਉਣਾ ਕੀਤਾ।
ਸਤਿਗੁਰ ਹੇਤ ਸਕਲ ਵਰਤਾਯੋ,
ਗੁਰੂ ਪਾਤਸ਼ਾਹ ਜੀ ਨੂੰ ਯਾਦ ਕਰਕੇ ਆਗਿਆ ਲੈ ਕੇ ਕਾਰ ਸੇਵਾ ਦੀ ਆਰੰਭਤਾ ਕਰਕੇ ਉਹ ਜਿਹੜਾ ਮਠਿਆਈ ਦਾ ਪ੍ਰਸ਼ਾਦ ਸੀ ਉਹ ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਵਰਤਾਇਆ ਗਿਆ।
ਬਿਰਧ ਆਦਿਕ ਸਿੱਖ ਸਹਿਤ ਵਿਵੇਕ,
ਬਾਬਾ ਬੁੱਢਾ ਜੀ ਆਦਿਕ ਹੋਰ ਬਹੁਤ ਜਿਹੜੇ ਸਿੱਖ ਹਨ ਉਹਨਾਂ ਦੇ ਸਹਿਤ,
ਉਤੇ ਸੁਗੁਰਮੁਖ ਸਾਥੀ ਅਨੇਕ,
ਬੜੇ ਗੁਰਮੁਖ ਪਿਆਰੇ ਜਿਹੜੇ ਗੁਰੂ ਦੇ ਪਿਆਰੇ ਹਨ ਬੇਅੰਤ ਸਿੱਖ ਸੰਗਤਾਂ ਦੇ ਸਮੇਤ,
ਸਭ ਦਿਨ ਬੈਠ ਕਰਾਵਤ ਕਾਰ, ਲਗੇ ਮਜੂਰ ਉਠਾਵਤ ਭਾਰ,
ਜਿਹੜੇ ਬੜੇ ਸੁਗੜ ਤੇ ਸੂਝਵਾਨ ਬੜੇ ਸਿਆਣੇ ਹਨ ਬਾਬਾ ਬੁੱਢਾ ਜੀ ਤੇ ਗੁਰੂ ਕੇ ਹੋਰ ਬੇਅੰਤ ਸਿੱਖ, ਇਹ ਸਾਰੇ ਮਿਲ ਕੇ ਉਹ ਕਾਰ ਸੇਵਾ ਆਪ ਕਰਵਾ ਰਹੇ ਹਨ ਸਾਡੇ ਨਾਲ ਮਿਲ ਕੇ, ਤੇ ਜਿਹੜੇ ਮਜ਼ਦੂਰ ਹਨ ਉਹ ਕਾਰ ਸੇਵਾ ਦੇ ਵਿੱਚ ਲੱਗੇ ਹਨ, ਜਿਵੇਂ ਵੀ ਉਹਨਾਂ ਨੂੰ ਕਹਿੰਦੇ ਉਸੇ ਤਰ੍ਹਾਂ ਉਹ ਕੰਮ ਕਰੀ ਜਾ ਰਹੇ ਹਨ। ਤਾਲ ਦੀ ਖੁਦਾਈ ਦਾ ਕੰਮ ਪ੍ਰਾਰੰਭ ਹੋਇਆ ਹੈ।
ਜਿਮ ਸਿੱਖਣ ਮਿਲ ਕਾਰ ਕਮਾਈ, ਦਿਨ ਮ੍ਰਿਤਕਾ ਖਨਵਾਏ,
ਇਸ ਪ੍ਰਕਾਰ ਦੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਮਿਲ ਕੇ ਉੱਥੇ ਕਾਰ ਸੇਵਾ ਕਰਨਾ ਕੀਤੀ, ਤੇ ਕਈ ਦਿਨ ਮਿਲ ਕੇ ਸਾਰਿਆਂ ਨੇ ਬਹੁਤ ਸਾਰੀ ਮਿੱਟੀ ਪੁੱਟ ਕੇ ਉੱਥੋਂ ਬਾਹਰ ਸੁੱਟਣਾ ਕੀਤੇ।
ਬਹੁਤ ਦਿਵਸ ਤੋਂ ਕਾਰ ਵਿਸਾਲਾ, ਹੋਏ ਨਰ ਬ੍ਰਿੰਦ ਕਰੈ ਚਿਰ ਕਾਲਾ,
ਇਸ ਪ੍ਰਕਾਰ ਦੇ ਨਾਲ ਬਹੁਤ ਸਮਾਂ ਬਤੀਤ ਹੋਇਆ ਹੈ ਸੇਵਾ ਕਰਦਿਆਂ।
ਯਾਂ ਤੇ ਅਲਪ ਕਾਜ ਹੀ ਪਇਓ, ਲਘੂ ਸਥਾਨ ਕੱਚ ਖੋਦਿਓ ਗਇਓ,
ਇਸ ਪ੍ਰਕਾਰ ਦੇ ਨਾਲ ਸਮਾਂ ਬਹੁਤ ਲੱਗਿਆ ਪਰ ਉੱਥੇ ਕੁਛ ਛੋਟਾ ਹੀ ਥੋੜਾ ਹੀ ਡੂੰਘਾ ਜਿਹੜਾ ਟੋਆ ਅਜੇ ਤੱਕ ਪੁੱਟਿਆ ਗਿਆ ਹੈ।
ਸੁਨ ਮੋਹਨ ਪਿਤ ਖਰੇ ਸਰਾਇਓ, ਨੀਕੋ ਥਲ ਸੋਈ ਹਮ ਚਾਇਓ,
ਹੁਣ ਦੇ ਪਿਤਾ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਹੁਣ ਸ੍ਰੀ ਰਾਮਦਾਸ ਜੀ ਦੇ ਪਾਸੋਂ ਇਹ ਕਾਰ ਸੇਵਾ ਦੀ ਸਾਰੀ ਵਾਰਤਾ ਇਹ ਸਾਰਾ ਬਿਰਤਾਂਤ ਸੁਣਿਆ, ਸੁਣ ਕੇ ਹੁਣ ਸ੍ਰੀ ਰਾਮਦਾਸ ਜੀ ਨੂੰ ਸਲਾਹਿਆ, ਉਹਨਾਂ ਦੀ ਸ਼ਲਾਘਾ ਕੀਤੀ ਤੇ ਕਹਿਣ ਲੱਗੇ ਇਸੇ ਪ੍ਰਕਾਰ ਦੇ ਨਾਲ ਹੀ ਉਸ ਸਥਾਨ ਤੇ ਅਸੀਂ ਸੋਹਣਾ ਸੁੰਦਰ ਸਥਾਨ ਬਣਵਾਉਣਾ ਚਾਹੁੰਦੇ ਹਾਂ।
ਲੀਲਾਵਤੀ ਪੁਰੀ ਸ਼ੁਭ ਥਾਨ, ਇਸ ਸਰ ਪਰ ਵਰ ਬਸੈ ਮਾਂ,
ਬਹੁਤ ਸਮਾਂ ਪਹਿਲਾਂ ਇੱਥੇ ਲੀਲਾਵਤੀ ਪੁਰੀ ਦਾ ਇੱਕ ਸਥਾਨ ਸੀ, ਬਹੁਤ ਸਮਾਂ ਪਹਿਲਾਂ ਬੜਾ ਸੋਹਣਾ ਸੁੰਦਰ ਇੱਥੇ ਸਥਾਨ ਸੀ, ਉਗਾ ਸਥਾਨ ਪ੍ਰਗਟ ਸੀ।
ਚਿਰੰ ਕਾਲ ਭਾ ਉਜਰੀ ਪਰੀ, ਅਬ ਇਹ ਬਸ ਹੈ ਵੀ ਬਡ ਪੁਰੀ,
ਇਹ ਬਹੁਤ ਲੰਬੇ ਸਮੇਂ ਤੋਂ ਇਹ ਜਿਹੜਾ ਉਗਾ ਸਥਾਨ ਸੀ ਬੜਾ ਵੱਡਾ ਨਗਰ ਸੀ, ਇਹ ਉਜੜਿਆ ਪਿਆ ਹੈ, ਬੜੇ ਲੰਬੇ ਸਮੇਂ ਤੋਂ ਨਗਰ ਦੇ ਵਿੱਚ ਉਜਾੜ ਪਈ ਹੈ, ਤੇ ਹੁਣ ਆਪ ਜੀ ਨੇ ਉੱਥੇ ਜਾ ਕੇ ਟੱਪ ਲਾ ਕੇ ਕਾਰ ਸੇਵਾ ਪ੍ਰਾਰੰਭ ਕੀਤੀ ਹੈ, ਤੇ ਬੜਾ ਉੱਘਾ ਸਥਾਨ ਹੁਣ ਜਿਹੜਾ ਪ੍ਰਗਟ ਹੋਵੇਗਾ, ਬੜਾ ਸੋਹਣਾ ਸੁੰਦਰ ਸਥਾਨ ਹੋਵੇਗਾ।
ਸ੍ਰੀ ਗੁਰੂ ਅੰਗਦ ਹੋਏ ਕਿਰਪਾਲ, ਮੈਂ ਬਸਾਇਓ ਗੋਇੰਦਵਾਲ,
ਜਿਵੇਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਖਡੂਰ ਸਾਹਿਬ ਉਹਨਾਂ ਦੀ ਸੇਵਾ ਦੇ ਵਿੱਚ ਅਸੀਂ ਵਿਚਰਦੇ ਸੀ, ਉਸ ਸਮੇਂ ਸਾਨੂੰ ਗੋਇੰਦਵਾਲ ਸਾਹਿਬ ਵਿਖੇ ਨਗਰ ਵਸਾਉਣ ਦਾ ਹੁਕਮ ਕੀਤਾ।
ਉਜੜੀ ਪੁਰੀ ਬਸਾਵਨ ਕਰੀ, ਹਮ ਜੁਤ ਬਸੀ ਨੀਕ ਬੋ ਪੁਰੀ,
ਇਹ ਵੀ ਜਿਹੜਾ ਸਥਾਨ ਸੀ ਬੜੇ ਲੰਬੇ ਸਮੇਂ ਤੋਂ ਉਜੜਿਆ ਹੋਇਆ ਸੀ, ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਅਸੀਂ ਇਸ ਸਥਾਨ ਨੂੰ ਆ ਕੇ ਪ੍ਰਗਟ ਕੀਤਾ, ਵਿਸਾਉਣਾ ਕੀਤਾ, ਹੁਣ ਬੜਾ ਉੱਘਾ ਸਥਾਨ ਹੈ।
ਨਾਮ ਤੁਮਾਰੇ ਪਰਪੁਰ ਹੋਏ, ਜਗ ਬੋ ਬਿਜਤਾ ਤੀਰਤ ਸੋਏ,
ਜਿਹੜਾ ਇਹ ਤੁਸੀਂ ਨਵਾਂ ਸਥਾਨ ਵਸਾਉਣ ਲੱਗੇ ਹੋ, ਇਸ ਦਾ ਜਿਹੜਾ ਨਾਮ ਹੋਏਗਾ ਉਹ ਤੁਹਾਡੇ ਨਾਮ ਪੂਰੀ ਰੱਖਿਆ ਜਾਏਗਾ, ਚੱਕ ਰਾਮ ਸਰ, ਪਹਿਲਾਂ ਇਸਦਾ ਨਾਮ ਜੋ ਰੱਖਿਆ ਸੀ ਚੱਕ ਰਾਮ ਸਰ, ਇਹ ਆਪ ਜੀ ਦੇ ਨਾਮ ਤੇ ਹੀ ਪ੍ਰਗਟ ਹੋਵੇਗਾ ਤੇ ਜਗ ਮੈਂ ਵਿਦਤੇ ਤੀਰਥ ਸੋਏ ਤੇ ਸਾਰੇ ਜਗ ਦੇ ਵਿਚ ਬੜਾ ਵੱਡਾ ਸਥਾਨ ਪ੍ਰਗਟ ਹੋਵੇਗਾ, ਦੂਰ ਦੁਰਾਡੇ ਤੋਂ ਸੰਗਤਾਂ ਆ ਕੇ ਇੱਥੇ ਦਰਸ਼ਨ ਕਰਿਆ ਕਰਨਗੀਆਂ।
ਮਹਾ ਆਨੰਦ ਕੋ ਦੀਨ ਹਰਖੇ ਰਾਮ ਦਾਸ ਸੁਖ ਤੀਨ।
ਇਸ ਪ੍ਰਕਾਰ ਦੇ ਨਾਲ ਜਦੋਂ ਸ੍ਰੀ ਰਾਮਦਾਸ ਜੀ ਦੀ ਇਹ ਸੇਵਾ ਨੂੰ ਵੇਖ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ਼ਲਾਘਾ ਕੀਤੀ ਤੇ ਬਚਨ ਸੁਣ ਕੇ ਬੜਾ ਆਨੰਦ ਜਿਹੜਾ ਹਿਰਦੇ ਦੇ ਅੰਦਰ ਪ੍ਰਗਟ ਹੋਇਆ, ਰਾਮਦਾਸ ਜੀ ਬੜੇ ਹਿਰਦੇ ਦੇ ਅੰਦਰ ਪ੍ਰਸੰਨ ਹੋਏ।
ਨਿਜ ਸਮੀਪੀ ਰਾਖਨ ਕਰੇ ਕਾਜ ਹਜੂਰ ਕਿਨੋ ਤੇ ਸਰੇ।
ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ੍ਰੀ ਰਾਮਦਾਸ ਜੀ ਨੂੰ ਆਪਣੇ ਪਾਸ ਹੀ ਰੱਖਣਾ ਕੀਤਾ ਤੇ ਹਜੂਰ ਦੇ ਸਤਿਗੁਰ ਪਾਤਸ਼ਾਹ ਜੀ ਦੇ ਜੋ ਨਿਤ ਦੇ ਹਰ ਰੋਜ਼ ਦੇ ਕਾਜ ਹਨ, ਕੰਮ ਕਾਜ ਹਨ, ਉਹ ਸ੍ਰੀ ਰਾਮਦਾਸ ਜੀ ਬਾਖੂਬੀ ਬੜੇ ਸੁਚੱਜੇ ਢੰਗ ਦੇ ਨਾਲ ਕਰਦੇ ਹਨ।
ਤਾਂ ਦਿਨ ਤੇ ਥੋਰੋ ਛਲ ਨੀਵਾ ਭਇਓ ਰਹਿਓ ਮੈਂ ਪੂਰਨ ਥੀਵਾ।
ਤੇ ਬੜੇ ਸਮਾਂ ਲੱਗਿਆ, ਬਹੁਤ ਦਿਨ ਲੱਗਣ ਦੇ ਬਾਵਜੂਦ ਉਹ ਜਿਹੜਾ ਸਥਾਨ ਸੀ ਬੜਾ ਥੋੜਾ ਹੀ ਡੂੰਘਾ ਹੋ ਸਕਿਆ ਤੇ ਬੜੇ ਦੇਰ ਤੱਕ ਇਹ ਕਾਰਜ ਇਸੇ ਤਰ੍ਹਾਂ ਰਿਹਾ।
ਸ੍ਰੀ ਗੁਰ ਹੁਕਮ ਬਿਰਦ ਤਨ ਹੈ ਤੋ ਮਹਾ ਤਬ ਤਬ ਤੇਰਾ।
ਸ੍ਰੀ ਗੁਰ ਪਰਮ ਬਿਰਦ ਤਨ ਹੈ, ਜਿਵੇਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣਾ ਹੁਕਮ ਕਰਨਾ ਕੀਤਾ ਉਸੇ ਪ੍ਰਕਾਰ ਦੇ ਨਾਲ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸੇਵਾ ਨਿਭਾਉਂਦੇ ਰਹੇ।
ਸ੍ਰੀ ਗੁਰ ਪਰਮ ਬਿਰਦ ਤਨ ਹੈ ਮਹਾਤਬ ਤਪਤੇ ਰਹੇ।
ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਅਵਸਥਾ ਬਜੁਰਗੀ ਵਾਲੀ ਹੈ, ਉਮਰ ਜਿਆਦਾ ਹੋਣ ਕਰਕੇ ਸਤਿਗੁਰ ਪਾਤਸ਼ਾਹ ਜੀ ਮਹਾ ਕਠਿਨ ਜਿਹੜਾ ਤਪ ਹਨ ਉਹ ਕਰਦੇ ਹਨ।
ਘਰ ਮੈਂ ਠਾਂਡੇ ਰਹੇ ਕਾਕੀ ਕੰਧ ਮੇਖ ਅਕਣੈ ਜਬ ਸਾਕੀ।
ਘਰ ਦੇ ਅੰਦਰ ਹੀ ਸਤਿਗੁਰ ਪਾਤਸ਼ਾਹ ਜੀ ਜਿਆਦਾ ਸਮਾਂ ਬਤੀਤ ਕਰਦੇ ਹਨ, ਖੜੇ ਹੋ ਕੇ ਤਪ ਕਰਦੇ ਹਨ। ਦੀਵਾਰ ਦੇ ਵਿਚ ਜੋ ਕਿੱਲੀ ਲੱਗੀ ਹੈ, ਕਿੱਲੀ ਸਾਹਿਬ ਵਾਲਾ ਸਥਾਨ ਅੱਜ ਆਪਾਂ ਸਾਰੇ ਸਿੱਖ ਸੰਗਤਾਂ ਦਰਸ਼ਨ ਕਰਦੇ ਹਾਂ, ਉਸ ਕਿੱਲੀ ਨੂੰ ਪਕੜ ਕੇ ਜਦੋਂ ਥੱਕ ਜਾਂਦੇ ਤੇ ਕਿੱਲੀ ਨੂੰ ਪਕੜ ਕੇ ਕਿੱਲੀ ਦੇ ਸਹਾਰੇ ਤਪ ਦੇ ਵਿਚ ਸਿਮਰਨ ਦੇ ਬੰਦਗੀ ਦੇ ਵਿਚ ਲੱਗੇ ਹੋਏ ਹਨ।
ਨਿਸ ਬਾਸਰ ਮੈਂ ਬੈਸੇ ਥੋੜਾ ਖੜੋ ਰਹੇ ਸਤਿਗੁਰ ਤਪ ਘੋਰਾ।
ਇਹ ਸਾਰੇ ਦਿਨ ਦੇ ਵਿਚ ਸਤਿਗੁਰ ਪਾਤਸ਼ਾਹ ਜੀ ਬਹੁਤ ਘੱਟ ਸਮਾਂ ਬੈਠਦੇ, ਜਿਆਦਾ ਸਮਾਂ ਖੜੇ ਹੋ ਕੇ ਭਗਤੀ ਕਰਦੇ ਬੰਦਗੀ ਦੇ ਵਿਚ ਲੱਗੇ ਹੋਏ ਹਨ ਤੇ ਬਹੁਤ ਘੱਟ ਸਮਾਂ ਸਾਰੇ ਦਿਨ ਦੇ ਵਿਚ ਬੈਠਦੇ ਹਨ, ਬਹੁਤ ਤਫਨ ਜਿਹੜੀ ਕਠਿਨ ਤਪੱਸਿਆ ਉਹ ਕਰਦੇ ਹਨ।
ਨਰਨ ਅਨੇਕਨ ਦੇ ਉਪਦੇਸ਼ ਨਿਜ ਦਾਸਨ ਕੇ ਕਤੇ ਕਲੇਸ਼।
ਦੂਰ ਦੁਰਾਡਿਆਂ ਤੋਂ ਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਆਉਂਦੀਆਂ, ਸਤਿਗੁਰੂ ਪਾਤਸ਼ਾਹ ਜੀ ਸਾਰੀਆਂ ਸਿੱਖ ਸੰਗਤਾਂ ਨੂੰ ਆਪਣਾ ਪਾਵਨ ਉਪਦੇਸ਼ ਦੇ ਕੇ ਉਹਨਾਂ ਦੇ ਦੁੱਖ ਕਲੇਸ਼ ਜਿਹੜੇ ਕੱਟਦੇ ਹਨ।
ਹੀਰੇ ਸੇਵਾ ਸੇਵਕ ਕੇਰੀ ਬਖਸ਼ਿਆ ਪਦਵੀ ਉੱਚ ਬਡੇਰੀ।
ਜਿਵੇਂ ਜਿਵੇਂ ਸਿੱਖ ਸੰਗਤਾਂ ਹੁਣ ਗੁਰੂ ਘਰ ਦੇ ਵਿਚ ਆ ਕੇ ਸੇਵਾ ਦੇ ਵਿਚ ਵਿਚਰਦੀਆਂ, ਭਾਵਨਾ ਦੇ ਨਾਲ ਸੇਵਾ ਕਰਦਿਆਂ, ਜਿੰਨੀ ਵੀ ਕੋਈ ਭਾਵਨਾ ਦੇ ਨਾਲ ਸੇਵਾ ਕਰਦਾ ਸਤਿਗੁਰੂ ਪਾਤਸ਼ਾਹ ਜੀ ਉਹਦੀ ਭਾਵਨਾ ਨੂੰ ਵੇਖ ਕੇ ਸੇਵਾ ਨੂੰ ਵੇਖ ਕੇ ਉਸੇ ਤਰ੍ਹਾਂ ਦੀਆਂ ਪਦਵੀਆਂ ਬਖਸ਼ਦੇ ਹਨ।
ਦੇਸ਼ ਵਿਦੇਸ਼ਨ ਸੰਗਤ ਆਵੇ ਦਰਸ਼ਨ ਪਰਸੈ ਨਰ ਹਰ ਖਾਵੇ।
ਦੂਰ ਦੁਰਾਡਿਆਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਚੱਲ ਕੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਆਉਂਦੀਆਂ ਹਨ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਪਰਸ ਕੇ ਤੇ ਹਿਰਦੇ ਦੇ ਵਿਚ ਹਰਕਾਵਾਂ ਪ੍ਰਸੰਨ ਹੁੰਦੀਆਂ ਹਨ।
ਸੇਵਾ ਹਿਤ ਅਨੇਕ ਢਿਗਰੈ ਮਨ ਬਚ ਕਰਮ ਉਪਾਸ਼ਤਿਆਂ।
ਤੇ ਸੇਵਾ ਹਿਤ ਸੇਵਾ ਦੇ ਕਰਨ ਦੇ ਲਈ ਜਿਹੜੀਆਂ ਦੂਰ ਦੁਰਾਡੇ ਤੋਂ ਸਿੱਖ ਸੰਗਤਾਂ ਆਉਂਦੀਆਂ ਤੇ ਉਹ ਗੁਰੂ ਘਰ ਦੇ ਵਿਚ ਕੁਛ ਦਿਨਾਂ ਨੇ ਟਿਕਦੀਆਂ, ਜਿਨ੍ਹਾਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਕਿ ਸੇਵਾ ਕਰਨੀ ਹੈ ਤੇ ਉਹ ਕੁਝ ਸਮਾਂ ਇੱਥੇ ਗੁਰੂ ਘਰ ਦੇ ਵਿਚ ਟਿਕ ਕੇ ਸੇਵਾ ਕਰਦੀਆਂ।
ਰਿਦਾ ਸ਼ੁੱਧ ਹੋਵੇ ਤਿੰਨ ਕੇਰ ਗਿਆਨ ਪਾਏ ਤੇ ਮੁਕਤ ਕਨੇਰ।
ਸੇਵਾ ਕਰਦਿਆਂ ਕਰਦਿਆਂ ਹਿਰਦੇ ਦੇ ਅੰਦਰੋਂ ਵਿਕਾਰਾਂ ਦੀ ਹਉਮੈ ਦੀ ਜਿਹੜੀ ਮੈਲ ਉਤਰਦੀ ਜਾਂਦੀ, ਰਿਦਾ ਜਿਹੜਾ ਸ਼ੁੱਧ ਹੋਈ ਜਾਂਦਾ ਤੇ ਇਸ ਪ੍ਰਕਾਰ ਦੇ ਨਾਲ ਗੁਰੂ ਪਾਤਸ਼ਾਹ ਜੀ ਦੀ ਖੁਸ਼ੀ ਵੀ ਪ੍ਰਾਪਤ ਕਰਦੀਆਂ ਤੇ ਮੁਕਤੀ ਦੀ ਪ੍ਰਾਪਤ ਕਰਦੀਆਂ, ਜਿਹੜਾ ਗਿਆਨ ਇਥੋਂ ਪ੍ਰਾਪਤ ਕਰਦੀਆਂ ਹਨ ਸਿੱਖ ਸੰਗਤਾਂ ਸੇਵਾ ਕਰਕੇ ਗੁਰੂ ਘਰ ਦੇ ਵਿਚ।
ਦਿੱਲੀ ਪਤ ਪ੍ਰਸੰਨ ਜਿਮ ਹੋਏ ਕੀ ਉਮਰਾ 20 ਅਰ 2।
ਦਿੱਲੀ ਦਾ ਬਾਦਸ਼ਾਹ ਉਹ ਆਪਣੇ ਵਜ਼ੀਰਾਂ ਤੇ ਪ੍ਰਸੰਨ ਹੋ ਕੇ ਉਹਨੇ 22 ਸੂਬੇ ਜਿਹੜੇ ਸਨ ਉਹ ਤਿਆਰ ਕੀਤੇ, 22 ਸੂਬਿਆਂ ਦੇ ਵਿਚ 22 ਸੂਬੇਦਾਰ ਬਣਾਉਣਾ ਕੀਤਾ।
ਇਸ ਜਗ ਕੇ ਨਸਵਰ ਸੁਖ ਦੀਨੇ ਵਡਿਆਈ ਪਦ ਮੈਂ ਤਿਤ ਕੀਨੇ।
ਇਸ ਪ੍ਰਕਾਰ ਦੇ ਨਾਲ ਜਿਹੜੇ ਜਗਤ ਦੇ ਸਾਰੇ ਸੁਖ ਸਨ ਉਹ ਬਾਦਸ਼ਾਹ ਨੇ ਉਹਨਾਂ ਨੂੰ ਦੇਣਾ ਕੀਤੇ, ਜਿਹੜੇ ਨਾਸ਼ਵੰਤ ਸੁਖ ਹਨ, ਕਿਉਂਕਿ ਜਿਹੜੇ ਸਦੀਵ ਸੁਖ ਪ੍ਰਾਪਤ ਹੁੰਦਿਆਂ ਨੂੰ ਗੁਰੂ ਦੀ ਸ਼ਰਨ ਦੇ ਵਿਚ ਆ ਕੇ ਗੁਰੂ ਦੀ ਸੇਵਾ ਕਰਕੇ ਪ੍ਰਾਪਤ ਹੁੰਦੇ ਹਨ। ਦੁਨਿਆਵੀ ਬਾਦਸ਼ਾਹ ਜਿਹੜਾ ਇੱਕ ਹੈ ਉਹ ਦੁਨਿਆਵੀ ਸੁਖ ਜਿਹੜਾ ਦੇਵੇਗਾ ਉਹ ਕੁਛ ਦਿਨ ਲਈ ਕੁਛ ਸਮੇਂ ਲਈ ਹੋਣਗੇ ਕਿਉਂਕਿ ਉਹ ਨਾਸ਼ਵੰਤ ਹਨ। ਇਸੇ ਪ੍ਰਕਾਰ ਦੇ ਨਾਲ ਜਿਵੇਂ ਉਹਨੇ ਵਡਿਆਈ ਦੇਣਾ ਕੀਤੇ।
ਸਿਮ ਸ਼੍ਰੀ ਅਮਰਦਾਸ ਨਿਜ ਦਾਸ ਜਿਸ ਪਰ ਪਏ ਪ੍ਰਸੰਨ ਹੋਲਾ।
ਇਧਰ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜੇ ਇਨ੍ਹਾਂ ਦੇ ਨਿਜ ਦਾਸ ਸੇਵਾ ਦੇ ਵਿਚ ਵਿਚਰਦੇ ਹਨ, ਜਿਵੇਂ ਵੀ ਉਹਨਾਂ ਤੇ ਪ੍ਰਸੰਨ ਹੁੰਦੇ ਤੇ ਪ੍ਰਸੰਨ ਹੋ ਕੇ ਜਿਵੇਂ ਪਦਵੀਆਂ ਬਖਸ਼ਦੇ ਹਨ।
ਦੋਨੋ ਲੋਕਨ ਕੋ ਸੁਖ ਦੀ ਮੰਜੀ ਪਰ ਬੈਠਾ ਮਨਕੀਨ।
ਬਾਦਸ਼ਾਹ ਨੇ ਤੇ ਇਸ ਲੋਕ ਦੇ ਸੁਖ ਦਿੱਤੇ ਜਿਹੜੇ ਜਿਨ੍ਹਾਂ ਦੇ ਸਰੀਰ ਹੈ ਇਹਦੇ ਨਾਲ ਨਿਭ ਸਕਦੇ ਹਨ, ਕੁਛ ਸਮੇਂ ਲਈ ਹਨ, ਨਾਸਵੰਤ ਹਨ, ਪਰ ਇਧਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਹਨ ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਦੋਨਾਂ ਲੋਕਾਂ ਦੇ ਲੋਕ ਤੇ ਪਰਲੋਕ ਦੇ ਸੁਖ ਬਖਸ਼ੇ ਹਨ ਤੇ 22 ਮੰਜੀਆਂ ਗੁਰੂ ਪਾਤਸ਼ਾਹ ਜੀ ਨੇ ਜੋ ਥਾਪੀਆਂ, ਜਿਸ ਸਿੱਖ ਤੇ ਪ੍ਰਸੰਨ ਹੁੰਦੇ ਸੇਵਾ ਵੇਖੇ ਤੇ ਉਹ ਮੰਜੀ ਥਾਪ ਕੇ ਮੰਜੀ ਸੌਂਪ ਕੇ ਤੇ ਗੁਰੂ ਬਣਾ ਕੇ ਇੱਕ ਦੇਸ਼ ਦੇ ਵਿਚ ਸੇਵਾ ਕਰਨ ਦੇ ਵਾਸਤੇ, ਗੁਰੂ ਘਰ ਦਾ ਪ੍ਰਚਾਰ ਕਰਨ ਦੇ ਵਾਸਤੇ ਡਿਊਟੀ ਲਗਾਉਂਦੇ ਹਨ।
ਸਭ ਸੁਖ ਪਾਏ।
ਇਸ ਪ੍ਰਕਾਰ ਦੇ ਨਾਲ ਜਦੋਂ ਸਿੱਖ ਸੰਗਤਾਂ ਦੀ ਇਹ ਸੇਵਾ ਵੇਖਦੇ, ਜਿਹੜੇ ਬੜੀ ਭਾਵਨਾ ਦੇ ਨਾਲ ਨਿਸ਼ਕਾਮ ਹੋ ਕੇ ਸੇਵਾ ਦੇ ਵਿਚ ਵਿਚਰਦੇ, ਉਹਨਾਂ ਤੇ ਸਤਿਗੁਰ ਪਾਤਸ਼ਾਹ ਜੀ ਪ੍ਰਸੰਨ ਹੋ ਕੇ ਮੰਜੀ ਦੇ ਕੇ ਗੁਰੂ ਥਾਪ ਕੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਪ੍ਰਚਾਰ ਦੇ ਲਈ ਸੇਵਾ ਲਈ ਭੇਜਦੇ ਹਨ।
ਕੰਨ ਦੇਸ਼ਨ ਪਰ ਹੁਕਮ ਕਰਨ ਤੇ ਨਰ ਅਨੇਕ ਮਿਲ ਸੇਵ ਕਰਨ ਤੇ।
ਹੁਣ ਜਿਹੜੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਇਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ, ਜਿੱਥੇ ਜਿੱਥੇ ਸੇਵਾ ਲਗਾਈ ਗਈ ਉਹਨਾਂ ਉਹਨਾਂ ਦੇਸ਼ਾਂ ਦੇ ਵਿਚ ਇਨ੍ਹਾਂ ਦਾ ਹੁਕਮ ਜਿਹੜਾ ਪੂਰੀ ਤਰ੍ਹਾਂ ਚੱਲਦਾ, ਸਿੱਖ ਸੰਗਤਾਂ ਜੋ ਹੁਕਮ ਕਰਦੇ ਮੰਨਦੀਆਂ ਹਨ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਿੱਖ ਸੰਗਤਾਂ ਇਨ੍ਹਾਂ ਦੀ ਸੇਵਾ ਵੀ ਕਰਦੀਆਂ ਹਨ।
ਮੁਕਤ ਭਏ ਸੁਖ ਪਾਪਰ ਲੋਕ ਐਸੇ ਆਪਣੇ ਸਿੱਖ ਅਸ਼ੋਕ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਪਾਸੋਂ ਦੋਨਾਂ ਲੋਕ ਤੇ ਪਰਲੋਕ ਦੇ ਸੁਖ ਪ੍ਰਾਪਤ ਕਰਕੇ ਮੁਕਤੀ ਨੂੰ ਪ੍ਰਾਪਤ ਕਰਨਾ ਕੀਤਾ, ਬੜੇ ਹਿਰਦੇ ਦੇ ਵਿਚ ਪ੍ਰਸੰਨ ਹਨ, ਆਨੰਦ ਦੇ ਨਾਲ ਜੀਵਨ ਬਤੀਤ ਕਰਦੇ ਹਨ।
ਦ੍ਵੈ ਬਿੰਸਤ ਮੰਜੀ ਅਧਕਾਰ ਬੈਠਾਰੇ ਗੁਰ ਨਿਜ ਦਰਬਾਰ।
ਇਸ ਪ੍ਰਕਾਰ ਦੇ ਨਾਲ 22 ਮੰਜੀਆਂ 22 ਸਿੱਖਾਂ ਨੂੰ ਇਹ ਸੌਂਪ ਕੇ ਤੇ ਆਪਣੇ ਦਰਬਾਰ ਦੇ ਵਿਚ ਇਨ੍ਹਾਂ ਨੂੰ ਬਿਠਾਉਣਾ ਕੀਤਾ।
ਪਾਤਸ਼ਾਹ ਦ੍ਵੈ ਲੋਕਨ ਕੇਰੇ ਇਮ ਪਾਤਸ਼ਾਹ ਕੀਨ ਕਨੇਰੇ।
ਦੁਨੀਆਂ ਦਾ ਬਾਦਸ਼ਾਹ ਦਿੱਲੀ ਦੇ ਤਖ਼ਤ ਤੇ ਬੈਠਦਾ ਹੈ ਤੇ 22 ਸੂਬੇਦਾਰ ਉਹਦੇ ਸਾਹਮਣੇ ਬੈਠਦੇ ਹਨ, ਸਤਿਗੁਰ ਪਾਤਸ਼ਾਹ ਜੀ ਦੋਨਾਂ ਲੋਕਾਂ ਦੇ ਪਾਤਸ਼ਾਹ, ਲੋਕ ਤੇ ਪ੍ਰਲੋਕ ਦੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਤਖ਼ਤ ਤੇ ਸੁਭਾਏਮਾਨ ਹੁੰਦੇ ਹਨ, ਵਿਰਾਜਮਾਨ ਹੁੰਦੇ ਹਨ ਸਤਿਗੁਰੂ ਪਾਤਸ਼ਾਹ ਜੀ, ਤੇ 22 ਸਿੱਖ ਜਿਨ੍ਹਾਂ ਨੂੰ ਮੰਜੀਆਂ ਥਾਪੀਆਂ ਗਈਆਂ ਇਹ ਗੁਰੂ ਦਰਬਾਰ ਦੇ ਵਿਚ ਆ ਕੇ ਬੈਠਦੇ, ਗੁਰੂ ਦਰਬਾਰ ਦੀ ਸ਼ੋਭਾ ਵਧਦੇ।
22 ਮੰਜਨ ਕੇ ਉਮਰਾ ਕਰ ਸ਼੍ਰੀ ਗੁਰ ਨਿਜ ਮਹਿਦ ਪਰਵਾਰ।
22 ਮੰਜਨ ਕੇ ਉਮਰਾਵ ਜਿਹੜੇ 22 ਮੰਜੀਆਂ ਜਿਨ੍ਹਾਂ ਨੂੰ ਥਾਪੀਆਂ ਗਿਆ ਸੇਵਾਦਾਰ, ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਹਜੂਰੀ ਦੇ ਵਿਚ ਆ ਕੇ ਸ਼ੋਭਾ ਤੇ ਮਾਣ ਵਡਿਆਈ ਪ੍ਰਾਪਤ ਕਰਦੇ।
ਸ਼੍ਰੀ ਹਰਦਾਸ ਨੰਦ ਕੋ ਦੇਖਾ ਉਚਿਤ ਤਖ਼ਤ ਕੇ ਬੁੱਧ ਬਿਛੇਖਾ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦਾ ਜਦੋਂ ਦਰਬਾਰ ਸਜਦਾ ਤੇ ਬੜੀ ਸ਼ੋਭਾ, ਅਲੌਕਿਕ ਸ਼ੋਭਾ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਹੁੰਦੇ, ਇਸ ਪ੍ਰਕਾਰ ਦੇ ਨਾਲ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ਼੍ਰੀ ਹਰਦਾਸ ਨੰਦ ਭਾਵ ਸ਼੍ਰੀ ਰਾਮਦਾਸ ਜੀ ਵੱਲ ਵੇਖਣਾ ਕੀਤਾ ਤੇ ਹਿਰਦੇ ਦੇ ਵਿਚ ਵਿਚਾਰਿਆ ਕਿ ਇਹ ਹੁਣ ਗੁਰਤਾ ਗੱਦੀ ਦੇ ਇਸ ਤਖ਼ਤ ਦੇ ਲਾਇਕ ਹਨ, ਵਿਸ਼ੇਸ਼ ਬੁੱਧ ਇਨ੍ਹਾਂ ਨੇ ਧਾਰਨ ਕੀਤੀ ਹੈ, ਸ੍ਰੇਸ਼ਟ ਬੁੱਧੀ ਦੇ ਮਾਲਕ ਹਨ।
ਤਖ਼ਤ ਰਾਜਾ ਸੋਭਾ ਜੇ ਤਖ਼ਤੇ ਲਾਇਕ ਹੋਈ, ਸਭ ਗੁਣ ਸੰਯੁਕਤ ਧਰਮ ਮਾਨਾ, ਅਪਰ ਨਾ ਹੇਰਿਓ ਇਨੋ ਸਮਾਨਾ।
ਇਹ ਹੁਣ ਸ਼ੁਭ ਗੁਣਾਂ ਦੇ ਸਾਰਿਆਂ ਗੁਣਾਂ ਦੇ ਸਹਿਤ ਹਨ, ਭਾਰੀ ਧਰਮ ਇਨ੍ਹਾਂ ਨੇ ਧਾਰਨ ਕੀਤਾ, ਧਰਮ ਦੇ ਵਿਚ ਜਿਹੜੇ ਪ੍ਰਪੱਕ ਹਨ, ਅਪਰ ਨਾ ਹੇਰਿਓ ਇਨੋ ਸਮਾਨਾ, ਤੇ ਨਿਸ਼ਕਾਮ ਹੋ ਕੇ ਹਿਰਦੇ ਦੇ ਅੰਦਰੋਂ ਕਿਸੇ ਪ੍ਰਕਾਰ ਦੀ ਵੀ ਕੋਈ ਲੇਸ ਮਾਤਰ ਵੀ ਇਨ੍ਹਾਂ ਨੇ ਕੋਈ ਲਾਲਚ ਲੋਭ ਨਹੀਂ ਰੱਖਿਆ, ਨਿਸ਼ਕਾਮ ਹੋ ਕੇ ਸੇਵਾ ਦੇ ਵਿਚ ਵਿਚਰੇ ਹਨ, ਸ਼ੁਭ ਗੁਣਾਂ ਨੂੰ ਧਾਰਨ ਕੀਤਾ ਹੈ, ਇਹੀ ਗੁਰਤਾ ਗੱਦੀ ਦੇ ਲਾਇਕ ਹਨ, ਇਨ੍ਹਾਂ ਦੇ ਸਮਾਨ ਸਾਨੂੰ ਦੂਜਾ ਕੋਈ ਨਜ਼ਰ ਨਹੀਂ ਆਉਂਦਾ।
ਭਗਤ ਆਪਣੋ ਜਾਨ ਵਿਸਾਲਾ ਗੁਰ ਪਾਣੇ ਮੈਂ ਹਰਕਨ ਵਾਲਾ।
ਹੁਣ ਆਪਣਾ ਪਿਆਰਾ ਭਗਤ ਕਰਕੇ ਜਾਣਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ਼੍ਰੀ ਰਾਮਦਾਸ ਜੀ ਨੂੰ, ਤੇ ਇਸ ਪ੍ਰਕਾਰ ਦੇ ਨਾਲ ਪਿਆਰਾ ਭਗਤ ਜਾਣ ਕੇ ਤੇ ਗੁਰੂ ਭਾਣੇ ਮੈਂ ਹਰਖਣ ਵਾਲਾ, ਜਿਹੜਾ ਗੁਰੂ ਭਾਣੇ ਦੇ ਵਿਚ ਵਿਚਰਨ ਵਾਲਾ, ਜਿਵੇਂ ਗੁਰੂ ਦਾ ਭਾਣਾ ਉਸੇ ਆਗਿਆ ਦੇ ਅਨੁਸਾਰ ਵਿਚਰਦੇ ਹਨ।
ਹਰਖਣ ਕਰਕੇ ਨੀਕੀ ਰੀਤ ਰਹਿ ਇਕ ਸਾਰ ਸੁੱਢ ਬਿੜ ਚੀਤ।
ਬੜੀ ਚੰਗੀ ਤਰ੍ਹਾਂ ਇਨ੍ਹਾਂ ਦੇ ਹਰ ਪ੍ਰਕਾਰ ਦੇ ਨਾਲ ਪਰਖ ਕੀਤੀ, ਕਈ ਵਾਰ ਜਦੋਂ ਪਰਖ ਹੋਈ, ਪਰਖ ਦੇ ਵਿਚ ਪੂਰੇ ਉਤਰੇ, ਖਰੇ ਉਤਰੇ, ਇਸ ਪ੍ਰਕਾਰ ਦੇ ਨਾਲ ਇਨ੍ਹਾਂ ਦੀ ਜਿਹੜੀ ਪ੍ਰੀਖਿਆ ਕੀਤੀ ਤੇ ਇਹ ਰਹਿ ਇਕ ਸਾਰ ਸੁੱਧ ਦਿੜ ਚੀਤ, ਜਿਨ੍ਹਾਂ ਦੀ ਅਵਸਥਾ ਇਕ ਸਾਰ ਬਣ ਗਈ ਹੈ। ਨਦੀ ਦੇ ਵਿਚ ਪਾਣੀ ਦਾ ਵਹਾਅ ਚੱਲਦਾ, ਉਹਦੇ ਵਿਚ ਕਈ ਵਾਰ ਬਹੁਤ ਸਾਰੀਆਂ ਜਲ ਦੇ ਵਿਚ ਛੱਲਾਂ ਆਉਂਦੀਆਂ ਹਨ, ਤਰੰਗਾਂ ਉੱਠਦੀਆਂ ਹਨ, ਪਰ ਨਦੀ ਇਕ ਸਮਾਨ ਹੈ, ਉਹ ਕਦੀ ਵੀ ਡੋਲਦੇ ਨਹੀਂ। ਜਿਵੇਂ ਪਤਝੜ ਦਾ ਸਮਾਂ ਆ ਜਾਵੇ ਤੇ ਜਿਹੜਾ ਦਰਖਤ ਇਕ ਅਵਸਥਾ ਦੇ ਵਿਚ ਇਕ ਸਥਿਰ ਹੋ ਕੇ ਖੜਾ, ਉਹ ਕਦੀ ਡੋਲਦਾ ਨਹੀਂ, ਸਮਾਂ ਆਉਂਦਾ ਫਿਰ ਹਰਿਆ ਭਰਿਆ ਹੋ ਜਾਂਦਾ ਹੈ, ਤੇ ਹੀਰਾ ਉਹਨੂੰ ਭਾਵੇਂ ਗੋਦੜੀਆਂ ਦੇ ਵਿਚ ਪਾਟੇ ਕੱਪੜਿਆਂ ਦੇ ਵਿਚ ਵੀ ਲਪੇਟ ਦਈਏ ਤਾਂ ਵੀ ਉਸ ਨੂੰ ਹੀਰਾ ਹੀ ਕਿਹਾ ਜਾਵੇਗਾ। ਜੇ ਸੋਨੇ ਦੇ ਗਹਿਣੇ ਤਿਆਰ ਕਰਕੇ ਉਹਨੂੰ ਦੇ ਵਿਚ ਜੜ ਦਈਏ ਤਾਂ ਵੀ ਉਹ ਹੀਰਾ ਹੀ ਅਖਵਾਏਗਾ, ਕਿਉਂਕਿ ਹੀਰੇ ਦੀ ਅਵਸਥਾ ਇਕ ਹੈ। ਇਸੇ ਪ੍ਰਕਾਰ ਦੇ ਨਾਲ ਸ਼੍ਰੀ ਰਾਮਦਾਸ ਜੀ ਦੀ ਜਿਹੜੀ ਅਵਸਥਾ ਇਕ ਸਾਰ ਹੈ, ਕਦੀ ਵੀ ਡੋਲਦੇ ਨਹੀਂ ਹਨ।
ਆਰ ਬਲਾ ਪੂਰਨ ਤਿੰਨ ਬਈ ਸ਼੍ਰੀ ਗੁਰੂ ਅਮਰ ਜਾਨ ਸਭ ਲਈ।
ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਘੜਕੜ ਦੀਆਂ ਜਾਣਨ ਵਾਲੇ, ਇਨ੍ਹਾਂ ਲੋਕਾਂ ਦੀਆਂ ਜਾਣਨ ਵਾਲੇ ਪਾਤਸ਼ਾਹ ਨੇ ਜਾਣਨਾ ਕੀਤਾ ਕਿ ਸ਼੍ਰੀ ਰਾਮਦਾਸ ਜੀ ਦੀ ਜਿਹੜੀ ਆਰਬਲਾ ਹੈ, ਉਮਰਾ ਜਿਹੜੀ ਪੂਰੀ ਹੋ ਗਈ ਹੈ।
ਨਿਜ ਪੁੱਤਰੀ ਪਾਨੀ ਸੌਂਕਿਓ, ਸੋਢੀ ਕੁਲ ਟਿੱਕਾ ਜੋ ਆਇਓ।
ਹੁਣ ਪੁੱਤਰੇ ਭਾਨੇ ਨੂੰ ਕੋਲ ਬੁਲਾਉਣਾ ਕੀਤਾ ਤੇ ਬੁਲਾ ਕੇ ਦੱਸਣਾ ਕੀਤਾ ਕਿ ਸੋਢੀ ਕੁਲ ਦਾ ਜੋ ਟਿੱਕਾ, ਸੋਢੀ ਕੁਲ ਦੇ ਸਿਰਮੌਰ ਸ਼੍ਰੀ ਰਾਮਦਾਸ ਜੀ ਹਨ।
ਮੈਂ ਪੂਰਨ ਪ੍ਰਾਪਤ ਤਨ ਕਾਲ, ਵਿਧਵਾ ਹੋਏ ਰਹੋ ਕਿਸ ਵਾ ਢਾਲ।
ਉਹਨਾਂ ਦੀ ਜਿਹੜੀ ਉਮਰ ਹੈ ਉਹ ਪੂਰੀ ਹੋ ਚੁੱਕੀ ਹੈ, ਤੇ ਜਦੋਂ ਪ੍ਰਲੋਕ ਗਮਨ ਕਰ ਜਾਣਗੇ ਤੁਸੀਂ ਉਹਨਾਂ ਤੋਂ ਬਾਅਦ ਫਿਰ ਆਪਣਾ ਜਿਹੜਾ ਜੀਵਨ ਹੈ ਉਹ ਕਿਸ ਪ੍ਰਕਾਰ ਦੇ ਨਾਲ ਬਤੀਤ ਕਰੋਗੇ।
ਮੈਂ ਉਪਾਏ ਕੋ ਕਰਨੋ ਕਿਆ ਹੈ, ਵਿੱਚ ਕੀ ਗਿਆ ਸੁਣੀ ਵਿਦਿਆ।
ਕੋਈ ਉਪਾਅ ਨਹੀਂ ਹੋ ਸਕਦਾ, ਕਿਵੇਂ ਕੀਤਾ ਜਾ ਸਕਦਾ ਜਦ ਇਸ ਪ੍ਰਕਾਰ ਦੇ ਨਾਲ ਇਹ ਪਿਤਾ ਦੀ ਬਾਣੀ ਸੁਣੀ ਬੀਬੀ ਭਾਨੀ ਜੀ ਨੇ।
ਨਿਜ ਸੁਹਾਗ ਕੋ ਕਮੈ ਉਤਾਰੇ, ਚਰਨ ਕਮਲ ਪਰ ਧਰਿਓ ਸੁਧਾਰੇ।
ਇਸ ਪ੍ਰਕਾਰ ਦੇ ਨਾਲ ਜਦੋਂ ਇਹ ਬਚਨ ਸੁਣੇ ਪਿਤਾ ਗੁਰੂ ਅਮਰਦਾਸ ਜੀ ਤੋਂ, ਤੇ ਬੀਬੀ ਭਾਨੀ ਜੀ ਨੇ ਜੋ ਸੁਹਾਗ ਦੀਆਂ ਨਿਸ਼ਾਨੀਆਂ ਸਨ, ਜੋ ਗਹਿਣੇ ਪਹਿਨੇ ਹੋਏ ਸਨ, ਉਹ ਸਾਰੇ ਆਪਣੇ ਤਨ ਤੋਂ ਉਤਾਰ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਰੱਖ ਦਿੱਤੇ।
ਕਹਿਤ ਭਈ ਸੱਚ ਬਾਤ ਤੁਮਹਾਰਾ, ਹੋਏ ਮ੍ਰਿਤੂ ਤੋ ਆਪ ਹੀ ਉਚਾਰਾ।
ਗੁਰੂ ਪਿਤਾ ਜੀ, ਆਪ ਜੀ ਦਾ ਜੋ ਬਚਨ ਹੈ ਉਹ ਅਟਲ ਹੈ, ਉਹ ਟਲ ਨਹੀਂ ਸਕਦਾ, ਤੇ ਜੋ ਆਪ ਜੀ ਨੇ ਬਚਨ ਕੀਤਾ ਤੇ ਉਹਨਾਂ ਦੀ ਮ੍ਰਿਤਯੂ ਅਵਸ਼ ਹੋਏਗੀ, ਇਹ ਬਚਨ ਨੂੰ ਟਾਲਿਆ ਨਹੀਂ ਜਾ ਸਕਦਾ।
ਪੁੱਤਰੀ ਕੋ ਨਿਸ਼ਚੈ ਨਿਜ ਬਚ ਪਰ, ਲੱਖ ਪ੍ਰਸੰਨ ਬੇ ਸ਼੍ਰੀ ਗੁਰੂ ਅਮਰ।
ਹੁਣ ਜਦੋਂ ਇਸ ਪ੍ਰਕਾਰ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੀਬੀ ਭਾਨੀ ਦਾ ਦ੍ਰਿੜ ਵਿਸ਼ਵਾਸ ਨਿਸ਼ਚਾ ਜਿਹੜਾ ਸੀ ਦੇਖਣਾ ਕੀਤਾ ਤੇ ਦੇਖ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ।
ਕਹਿਣ ਲੱਗਿਓ ਹਮ ਪਾਖੀਓ ਜੈਸੇ ਨਿਸ਼ਚੈ ਹੋਤ ਵਰਤ ਬੋ ਤੈਸੇ।
ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਆਪਣੇ ਪੁੱਤਰੀ ਭਾਨੀ ਨੂੰ ਕਿ ਜੋ ਬਚਨ ਅਸੀਂ ਕਹੇ ਹਨ ਉਹਨਾਂ ਇਸੇ ਪ੍ਰਕਾਰ ਦੇ ਨਾਲ ਹੀ ਹੈ, ਇਸੇ ਪ੍ਰਕਾਰ ਦੇ ਨਾਲ ਨਿਸ਼ਚੈ ਹੀ ਭਾਣਾ ਵਰਤਣਾ ਹੈ।
ਸੰਮਤ ਸ਼ਬਦ ਦੁਆਦਸ਼ ਬੈ ਸਾਰੀ ਖਸ਼ਟ ਬਰਖ ਬਰਸ ਅਬ ਰਹੀ ਹਮਾਰੇ।
ਸਾਡੀ ਜੋ ਉਮਰਾਂ ਹੈ ਉਹ ਕੁਲ 112 ਸਾਲ ਹੈ, ਜਿਹਦੇ ਵਿਚੋਂ 106 ਸਾਲ ਅਸੀਂ ਬਤੀਤ ਕਰ ਲਏ ਹਨ ਤੇ 6 ਸਾਲ ਸਾਡੀ ਉਮਰ ਦੇ ਬਾਕੀ ਬਚੇ ਹਨ।
ਸੋ ਹਮ ਦੇ ਕਿਨੋ ਕੇ ਤਾਈ ਲਿਓ ਸੁਹਾਗ ਆਪਣੋ ਸੁਖ ਪਾਈ।
ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਸਾਡੀ ਉਮਰ ਦੇ ਬਾਕੀ 6 ਸਾਲ ਬਚੇ ਹਨ ਉਹ ਅਸੀਂ ਤੁਹਾਡੇ ਪਤੀ ਭਾਵ ਸ਼੍ਰੀ ਰਾਮਦਾਸ ਜੀ ਨੂੰ ਦੇਣਾ ਕੀਤੇ, ਆਪਣਾ ਸੁਹਾਗ ਪਾ ਕੇ ਤੁਸੀਂ ਸੁਖ ਨੂੰ ਪ੍ਰਾਪਤ ਕਰਨਾ ਕਰੋ, ਸੁਖੀ ਸੁਖਮਈ ਆਨੰਦ ਜੀਵਨ ਦੇ ਨਾਲ ਰਹਿਣਾ
ਕਰੋ। ਜਗਤ ਅਸ਼ੇਸ਼
ਇਸ ਪ੍ਰਕਾਰ ਦੇ ਨਾਲ 6 ਸਾਲ ਦੀ ਉਮਰ ਜਿਹੜੀ ਆਪਣੀ ਸੀ ਉਹ ਸ਼੍ਰੀ ਰਾਮਦਾਸ ਜੀ ਨੂੰ ਦੇਣਾ ਕੀਤੇ ਤੇ ਉੱਤਮ ਗੁਰਤਾ ਗੱਦੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਘਰ ਦੇ ਜੋ ਰੇਤ ਸੀ ਉਹ ਗੁਰੂ ਸ਼੍ਰੀ ਰਾਮਦਾਸ ਜੀ ਨੂੰ ਦੇਣ ਦੇ ਲਏ।
ਸੋਢੀ ਕੁਲ ਭੂਖਨ ਕੋ ਦੀਨਸ ਸਕਲ ਅਧੀਨ ਤੈਨੂੰ ਕੇ ਕੀਨਸ।
ਸੋਢੀ ਕੁਲ ਦੇ ਗਹਿਣੇ ਸੋਢੀ ਕੁਲ ਦੇ ਸਿਰਮਾਰ ਸ਼੍ਰੀ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੇਣਾ ਕੀਤੀ, ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ, ਸਕਲ ਅਧੀਨ ਤਿੰਨੋ ਕੇ ਕੀਨਸ ਸਾਰੇ ਅਧਿਕਾਰ ਜਿਹੜੇ ਸਨ ਉਹਨਾਂ ਨੂੰ ਦੇਣਾ ਕੀਤਾ।
ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਾਵੇ ਤਖਤ ਬਿਠਾਏ।
ਸਤਿ ਸ਼੍ਰੀ ਅਕਾਲ।
ਤਖਤ ਬਿਠਾਏ ਸੁਤ ਹਰਦਾਸ ਕਹਿ ਕਰ ਸਭ ਮੈਂ ਕੀਨ ਪ੍ਰਕਾਸ਼।
ਤਖਤ ਦੇ ਉੱਤੇ ਹਰਦਾਸ ਜੀ ਦੇ ਸੁਪੁੱਤਰ ਸ਼੍ਰੀ ਰਾਮਦਾਸ ਜੀ ਨੂੰ ਬਿਠਾਉਣਾ ਕੀਤਾ ਤੇ ਬਿਠਾ ਕੇ ਸਾਰਿਆਂ ਦੇ ਵਿੱਚ ਪ੍ਰਕਾਸ਼ ਕਰ ਦਿੱਤਾ, ਭਾਵ ਕੇ ਸਾਰਿਆਂ ਨੂੰ ਦੱਸਣਾ ਕੀਤਾ ਕਿ ਅੱਜ ਤੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੱਦੀ ਦੇ ਵਾਰਸ ਸ਼੍ਰੀ ਗੁਰੂ ਰਾਮਦਾਸ ਜੀ ਹਨ।
ਚਲਨ ਬਿਖੁੰਟ ਆਪ ਕੋ ਚਯੋ ਪੁੱਤਰੀ ਨਿਕ ਦੇਖ ਕਹਿ ਕਹਿਓ।
ਆਪ ਹਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੈਕੁੰਠ ਨੂੰ ਜਾਣ ਦੀ ਤਿਆਰੀ ਕੀਤੀ।
ਸਭ ਤੇ ਸ਼ਰਧਾ ਉਰੇ ਦਿਖਾਈ ਜਾਚ ਲਿਓ ਹਮ ਤੇ ਮਨ ਭਾਈ।
ਨੇੜੇ ਇਨ੍ਹਾਂ ਦੀ ਸਪੁੱਤਰੀ ਬੀਬੀ ਭਾਨੀ ਜੀ ਖੜੇ ਸਨ, ਉਹਨਾਂ ਨੂੰ ਦੇਖ ਕੇ ਕਹਿਣ ਲੱਗੇ ਕਿ ਤੁਹਾਡੇ ਅੰਦਰ ਬੜੀ ਭਾਰੀ ਸ਼ਰਧਾ ਹੈ, ਬੜੀ ਸ਼ਰਧਾ ਦੇ ਸਹਿ ਤੁਸੀਂ ਜੀਵਨ ਦੇ ਵਿੱਚ ਜੋ ਸੇਵਾ ਨੂੰ ਕਮਾਉਣਾ ਕੀਤਾ ਸੇਵਾ ਦੇ ਵਿੱਚ ਵਿਚਰੇ ਹੋ, ਜਾਚ ਲਿਓ ਹਮ ਤੇ ਮਨ ਭਾਈ ਤੇ ਮਨ ਭਾਉਂਦਾ ਜੋ ਵੀ ਤੁਹਾਡੇ ਮਨ ਦੇ ਵਿੱਚ ਕੋਈ ਚਾਹਨਾ ਹੋਵੇ ਉਹ ਤੁਸੀਂ ਮੰਗ ਸਕਦੇ ਹੋ।
ਸੁਣ ਕੇ ਹਰਕਤ ਪਿੱਛ ਕੀ ਮਾਨੀ ਅਜਕ ਪਾਓ ਕਰ ਪਾਠੀ ਓ ਭਾਨੀ।
ਪਿਤਾ ਦੇ ਐਸੇ ਇਹ ਬਚਨ ਸੁਣ ਕੇ ਬਾਣੀ ਸ੍ਰੇਸ਼ਟ ਬਾਣੀ ਨੂੰ ਸੁਣ ਕੇ ਬੀਬੀ ਭਾਨੀ ਜੀ ਬੜੇ ਹਿਰਦੇ ਦੇ ਅੰਦਰ ਪ੍ਰਸੰਨ ਹੋਏ ਤੇ ਕਹਿਣ ਲੱਗੇ
ਸਭ ਵਿਦ ਮੁਝ ਕੋ ਕੀਨ ਨਿਹਾਲ ਮੈਂ ਹੂੰ ਸਭ ਤੇ ਭਾਗ ਵਿਸਾਲ।
ਬੀਬੀ ਭਾਨੀ ਜੀ ਕਹਿਣ ਲੱਗੇ ਸਭ ਵਿਦ ਮੁਝ ਕੋ ਕੀਨ ਨਿਹਾਲ, ਹਰ ਪ੍ਰਕਾਰ ਦੇ ਨਾਲ ਗੁਰੂ ਪਿਤਾ ਜੀ ਤੁਸੀਂ ਮੈਨੂੰ ਨਿਹਾਲ ਕੀਤਾ, ਮੇਰੇ ਤੇ ਬੜੀ ਕਿਰਪਾ ਕੀਤੀ ਹੈ, ਹਾਂ ਸਭ ਤੇ ਭਾਗ ਵਿਸਾਲ ਸਾਰਿਆਂ ਨਾਲੋਂ ਮੇਰੇ ਉੱਤਮ ਭਾਗ ਹਨ।
ਜਿਸ ਕੇ ਪਿਤ ਤੁਮ ਪੁਨਹ ਪ੍ਰਸੰਨ ਦੇਈ ਵਡਾਈ ਮੈਂ ਸਭ ਫਲ ਧਨ।
ਜਿਸ ਕੇ ਪਿਤ ਤੁਮ ਹੋ ਪ੍ਰਸੰਨ, ਜਿਸ ਦੇ ਪਿਤਾ ਤੁਸੀਂ ਮੇਰੀ ਸੇਵਾ ਤੋਂ ਭਾਵ ਪ੍ਰਸੰਨ ਹੋਏ ਹੋ ਤੇ ਇੰਨੀ ਜਿਹੜੀ ਵੱਡੀ ਵਡਿਆਈ ਦੇਣਾ ਕੀਤੇ ਸੰਤਾ ਦੇ ਯੋਗ ਬਣਾਉਣਾ ਕੀਤਾ।
ਜੇ ਅਬ ਬਰ ਦੇਵਨ ਕੋ ਪਾਖਾ ਯਾ ਤੇ ਮੈਂ ਜਾਚਿਤ ਚਿਤ ਕਾਂਖਾ।
ਤੇ ਜੇ ਹੁਣ ਤੁਸੀਂ ਮਨ ਦੇ ਅੰਦਰ ਇਹ ਵਿਚਾਰਿਆ ਹੈ ਕੋਈ ਵਰ ਦੇਣ ਦੇ ਵਾਸਤੇ ਤੇ ਮੈਂ ਇੱਕ ਮੇਰੇ ਮਨ ਦੀ ਕਾਂਖਾ, ਇੱਕ ਅਭਲਾਖਾ ਹੈ, ਇੱਕ ਚਾਹਨਾ ਹੈ ਮੇਰੇ ਮਨ ਦੇ।
ਇੱਕ ਚਿੰਤਾ ਅਤਿਸ਼ੈ ਬਿਰਦਾਏ ਸੋ ਅਬ ਰਾਵਰ ਦਿਓ ਮਿਟਾਏ।
ਗੁਰੂ ਪਿਤਾ ਜੀ, ਇੱਕ ਬੜੀ ਵੱਡੀ ਮੇਰੇ ਮਨ ਦੇ ਅੰਦਰ ਚਿੰਤਾ ਹੈ, ਤੇ ਕਿਰਪਾ ਕਰਕੇ ਉਹ ਮੇਰੀ ਚਿੰਤਾ ਨੂੰ ਦੂਰ ਕਰਨਾ ਕਰੋ, ਉਹ ਜਿਹੜੀ ਮੇਰੀ ਚਿੰਤਾ ਉਹ ਖਤਮ ਕਰ ਦੇਵੋ।
ਸ਼੍ਰੀ ਨਾਨਕ ਤੇ ਸ਼੍ਰੀ ਗੁਰੂ ਅੰਗਦ ਉਨ ਤੁਮਲੀਨ ਗੁਰਤਾ ਸੰਬਤ।
ਗੁਰੂ ਪਿਤਾ ਜੀ, ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਸੋਂ ਗੁਰਤਾ ਗੱਦੀ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੇ ਪਾਸ ਆਈ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਸੋਂ ਗੁਰਤਾ ਗੱਦੀ ਜੋ ਸੀ ਉਹ ਸ਼੍ਰੀ ਗੁਰੂ ਅੰਗਦ ਜੀ ਨੇ ਪ੍ਰਾਪਤ ਕੀਤੇ, ਤੇ ਉਹਨਾਂ ਤੋਂ ਬਾਅਦ ਜਿਸ ਤਰ੍ਹਾਂ ਫਿਰ ਤੁਹਾਡੇ ਪਾਸ ਆਏ।
ਅਬ ਦੀਨਸ ਮੁਝ ਘਰ ਵਡਿਆਈ।
ਮੇਰੇ ਮਨ ਦੀ ਇਹ ਅਭਲਾਖਾ ਹੈ, ਮੇਰੇ ਮਨ ਦੀ ਇੱਕ ਚਾਹਤ ਹੈ ਕਿ ਇਹ ਜਿਹੜੀ ਵਡਿਆਈ ਹੈ ਮੇਰੇ ਘਰ ਦੇ ਵਿੱਚ ਦੇਣਾ ਕਰੋ।
ਸੋ ਕਬ ਭਰ ਕੇ ਘਰ ਨਾ ਜਾਏ।
ਇਹ ਜਿਹੜੀ ਵਡਿਆਈ ਹੈ ਹੁਣ ਪਰਾਏ ਭਾਵ ਕੇ ਦੂਸਰੇ ਘਰ ਦੇ ਵਿੱਚ ਨਾ ਜਾਵੇ, ਘਰ ਦੇ ਵਿੱਚ ਹੀ ਰਹੇ।
ਸੋਢੀ ਵੰਸ ਵਿਖੇ ਸੋ ਪ੍ਰਕਾਸ਼।
ਇਹ ਵਡਿਆਈ ਸੋਢੀ ਵੰਸ ਦੇ ਵਿੱਚ ਹੀ ਪ੍ਰਕਾਸ਼ਮਾਨ ਰਹੇ। ਇਹ ਗੁਰਤਾ ਗੱਦੀ ਜਿਹੜੀ ਹੈ ਸੋਢੀ ਵੰਸ ਦੇ ਵਿੱਚ ਹੀ ਰਹੇ।
ਸੁਣੋ ਪਿਤਾ ਜੀ ਇਹ ਮਮ ਆਸ਼ਾ।
ਇਸ ਪ੍ਰਕਾਰ ਦੇ ਨਾਲ ਗੁਰੂ ਪਿਤਾ ਜੀ ਇਹ ਮੇਰੇ ਮਨ ਦਾ ਆਸ਼ਾ ਹੈ ਜੋ ਮੈਂ ਆਪ ਜੀ ਨੂੰ ਦੱਸਣਾ ਕੀਤਾ ਹੈ।
ਜਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਲੋ ਵਾਰੇ। ਸੁਣ ਸ਼ਰਧਾਲੂ ਸੁਤਾ ਕੋ ਬੈਨ ਕਰਨਾ ਰਸਤੇ ਪੂਰਨ ਨੈਣ।
ਸ਼ਰਧਾਲੂ ਪੁੱਤਰੀ ਦੇ ਪਾਸੋਂ ਐਸੇ ਇਹ ਸੋਹਣੇ ਸੁੰਦਰ ਬਚਨ ਸੁਣ ਕੇ ਕਰੁਣਾ ਰਸ ਤੇ ਪੂਰਨ ਨੈਣ ਗੁਰੂ ਅਮਰਦਾਸ ਪਾਤਸ਼ਾਹ ਜੀ ਦਇਆ ਦੇ ਘਰ ਦੇ ਵਿਚ ਆਏ, ਜਿਨ੍ਹਾਂ ਦੇ ਨੇਤਰਾਂ ਦੇ ਵਿਚ ਦਇਆ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ
ਸੁਣਿਆ,
ਸਤਿਗੁਰੂ ਪਾਤਸ਼ਾਹ ਜੀ ਨੇ ਬੀਬੀ ਭਾਨੀ ਦੇ ਬਚਨ ਸੁਣ ਕੇ ਆਪਣੇ ਮੁਖ ਤੋਂ ਇਹ ਜਿਹੜਾ ਵਾਰਸੀ ਦੇਣਾ ਕੀਤਾ, ਇਹ ਸੋਹਣੇ ਸੁੰਦਰ ਬਚਨ ਕਰਨਾ ਕੀਤੇ, ਤਬ ਸੁਤਰ ਤੇਰੇ ਪੁੱਤਰ ਪੋਤਰੇ ਤੇਰਾ ਜੋ ਪਤੀ ਬੜਾ ਬੁੱਧੀਵਾਨ ਹੈ, ਸ੍ਰੇਸ਼ਟ ਬੁੱਧੀ ਵਾਲਾ ਹੈ।
ਜਗਤ ਵਿਖੇ ਵਿਦ ਤੈ ਗੁਰ ਪੂਰੇ ਤੋਏ ਮਨੂਰਤ ਤੋਏ ਮਨੋਰਥ ਹੋਏ ਜ਼ਰੂਰੇ।
ਜਗਤ ਦੇ ਵਿਚ ਇਨ੍ਹਾਂ ਦੀ ਪੂਰੀ ਵਡਿਆਈ ਹੋਵੇਗੀ, ਸਾਰਾ ਜਗਤ ਇਨ੍ਹਾਂ ਦੀ ਪੂਜਾ ਕਰੇਗਾ। ਜਗਤ ਦੇ ਵਿਚ ਬਿਦਤਾ ਗੁਰ ਪੂਰੇ ਹੋਏ ਤੋਹੇ ਮਨੋਰਥ ਹੋਏ ਜਰੂਰੇ। ਜਿਹੜੇ ਤੇਰੇ ਮਨ ਦੇ ਮਨੋਰਥ ਹਨ ਉਹ ਜਰੂਰ ਪੂਰੇ ਹੋਣਗੇ। ਤੁਹਾਡੇ ਪੁੱਤਰ ਪੋਤਰੇ ਉਹ ਜਗਤ ਦੇ ਵਿਚ ਗੁਰੂ ਦੇ ਵਜੋਂ ਪੂਜੇ ਜਾਣਗੇ, ਸਾਰੀਆਂ ਸਿੱਖ ਸੰਗਤਾਂ ਉਨ੍ਹਾਂ ਦੀ ਪੂਜਾ
ਕਰਨਗੀਆਂ। ਰਾਮਦਾਸ ਗੁਰ ਫੇ ਜਗ ਸਾਰੇ।
ਇਹ ਵਰ ਦੇ ਕੇ ਐਸੇ ਸ੍ਰੇਸ਼ਟ ਬਚਨ ਨੇ ਕਹਿ ਕੇ ਗੁਰੂ ਪਾਤਸ਼ਾਹ ਜੀ ਨੇ ਬੈਕੁੰਠ ਨੂੰ ਸੁਧਾਰੇ ਹਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਰਾਮਦਾਸ ਗੁਰ ਭਏ ਜਗ ਸਾਰੇ। ਸਾਰੇ ਜਗਤ ਦੇ ਵਿਚ ਇਹ ਪਤਾ ਲੱਗ ਗਿਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਤੇ ਸ਼੍ਰੀ ਰਾਮਦਾਸ ਜੀ ਬਿਰਾਜਮਾਨ ਹੋਏ ਹਨ।
ਸਿੱਖਣ ਕੋ ਦੇ ਉਪਦੇਸ਼ ਕਰੇ ਮੁਕਤ ਹੱਥ ਬੰਦ ਕਲੇਸ਼।
ਨਾਲ ਸਿੱਖ ਸੰਗਤਾਂ ਨੂੰ ਪਾਵਨ ਉਪਦੇਸ਼ ਦੇਣਾ ਕੀਤਾ ਤੇ ਮੁਕਤੀ ਦੀ ਬਰਦਾਤ ਬਖਸ਼ ਕੇ ਤੇ ਸਾਰੇ ਜਿਹੜੇ ਕਲੇਸ਼ ਸਨ ਉਹ ਕਲੇਸ਼ਾਂ ਦਾ ਨਾਸ਼ ਕੀਤਾ। ਇਸ ਪ੍ਰਕਾਰ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਉਮਰਾਂ ਦੇ ਵਿਚੋਂ 6 ਸਾਲ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦੇ ਕੇ ਗੁਰਤਾ ਗੱਦੀ ਤੇ ਸੁਭਾਇਮਾਨ ਕਰਕੇ ਆਪ ਬੈਕੁੰਠ ਨੂੰ ਸੁਧਾਰੇ ਹਨ। ਅੱਜ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਵੀ ਜੋਤੀ ਜੋਤ ਦਿਹਾੜਾ ਹੈ, ਜੋ ਆਪ ਸਰਬੱਤ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹੋ। ਅੱਜ ਦੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕੀਰਤਪੁਰ ਵਿਖੇ ਜੋਤੀ ਜੋਤ ਸਮਾਏ ਸਨ, ਬੈਕੁੰਠ ਸੁਧਾਰੇ ਸਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੌਰਾਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਜਿਹੜੀਆਂ ਉਹ ਪਹਿਨਣਾ ਕੀਤੀਆਂ, ਭਗਤੀ ਤੇ ਸ਼ਕਤੀ ਨੂੰ ਇਕੱਠਿਆਂ ਕੀਤਾ ਤੇ ਬੜੇ ਸੁਚੱਜੇ ਢੰਗ ਦੇ ਨਾਲ ਸਿੱਖ ਕੌਮ ਨੂੰ ਅਗਵਾਈ ਦੇਣ ਵਾਸਤੇ ਬਾਬਾ ਬੁੱਢਾ ਜੀ ਹੋਰ ਆਦਿਕ ਇਨ੍ਹਾਂ ਸਿੱਖਾਂ ਦੇ ਨਾਲ ਸਲਾਹ ਕਰਕੇ ਕਿ ਅੱਗੇ ਜੋ ਸਮਾਂ ਹੈ ਉਹ ਕੱਲਾ ਭਗਤੀ ਨਾਲ ਨਹੀਂ ਵਿਚਰਿਆ ਜਾਵੇਗਾ, ਭਗਤੀ ਦੇ ਨਾਲ ਸ਼ਕਤੀ ਵੀ ਜ਼ਰੂਰੀ ਹੈ। ਦੋ ਤਲਵਾਰਾਂ ਪਹਿਨਣਾ ਕੀਤੀਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਨਾ ਕੀਤੀ। ਢਾਡੀਆਂ ਦੀ ਜੋ ਵਾਰ ਪ੍ਰਾਰੰਭ ਹੋਏ, ਢਾਡੀ ਪ੍ਰਥਾ ਪ੍ਰਾਰੰਭ ਹੋਏ, ਢਾਡੀ ਅਬਦੁੱਲਾ ਤੇ ਨੱਥ ਜੀ ਨੂੰ ਬੁਲਾ ਕਰਕੇ ਢਾਡੀ ਵਾਰਾਂ ਗਵਾਉਣੀਆਂ। ਜਦੋਂ ਇਤਿਹਾਸ ਦੇ ਵਿਚ ਜ਼ਿਕਰ ਹੈ ਕਿ ਵਾਰਾਂ ਗਾਉਂਦੇ ਸਨ ਇਤਨੇ ਜੋਸ਼ ਦੇ ਨਾਲ ਕਿ ਜਿਹੜੇ ਜਿਨ੍ਹਾਂ ਦੇ ਅੰਦਰੋਂ ਤਾਕਤ ਜਿਹੜੀ ਸੀ ਲੜਨ ਦੀ ਖਤਮ ਹੋ ਚੁੱਕੀ ਸੀ, ਜਿਹੜੇ ਕਮਜ਼ੋਰ ਦਿਲ ਸਨ, ਜਦੋਂ ਇਨ੍ਹਾਂ ਦੀਆਂ ਵਾਰਾਂ ਸੁਣਦੇ ਉਨ੍ਹਾਂ ਦੇ ਅੰਦਰ ਵੀ ਐਸਾ ਜੋਸ਼ ਭਰ ਜਾਂਦਾ, ਉਨ੍ਹਾਂ ਦੇ ਡੌਲੇ ਵੀ ਫਰਕਣ ਲੱਗ ਜਾਂਦੇ ਤੇ ਉਹ ਵੀ ਮੈਦਾਨੇ ਜੰਗ ਦੇ ਅੰਦਰ ਜੂਝਣ ਲਈ ਤਿਆਰ ਹੋ ਜਾਂਦੇ। ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਜੋ ਸੇਲੀ ਟੋਪੀ ਆ ਇਸ ਨੂੰ ਹੁਣ ਪਾਸੇ ਕਰ ਦੇਵੋ, ਇਹ ਹੁਣ ਗਾਤਰੇ ਦੇ ਥਾਂ ਕੰਮ ਕਰੇਗੀ, ਹੁਣ ਸੋਹਣੀ ਸੁੰਦਰ ਜਿਹੜੀ ਦਸਤਾਰ ਹੈ ਉਸ ਜਾਣਾ ਕਰਾਂਗੇ। ਢਾਡੀ ਅਬਦੁੱਲਾ ਜੀ ਨੇ ਜਿਹੜੀ ਵਾਰ ਗਾਏ ਕਿ ਪੱਗ ਤੇਰੀ ਕੀ ਜਹਾਂਗੀਰ ਦੀ, ਇਸ ਪ੍ਰਕਾਰ ਦੇ ਨਾਲ ਦਸਤਾਰ ਸਜਾਉਣਾ ਕੀਤੀ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਣਾ ਕੀਤੀਆਂ ਤੇ ਸਿੱਖ ਸੰਗਤਾਂ ਨੂੰ ਉਪਦੇਸ਼ ਕੀਤਾ ਕਿ ਅੱਜ ਤੋਂ ਜਿਹੜੀ ਸਾਡੀ ਭੇਟਾ ਸੋਹਣੇ ਸੁੰਦਰ ਸ਼ਾਸਤਰ, ਵਧੀਆ ਵਧੀਆ ਸ਼ਾਸਤਰ ਤੇ ਜਿਹੜੀਆਂ ਸੋਹਣੀਆਂ ਸੁੰਦਰ ਜਵਾਨੀਆਂ ਹਨ ਉਹ ਸਾਡੀ ਭੇਟਾ ਹੋਵੇਗੀ। ਤੇ ਜਿਹੜੇ ਅਖਾੜਾ ਅਕਾਲ ਤਖ਼ਤ ਸਾਹਿਬ ਵਿਖੇ ਸਥਾਨ ਤੇ ਇੱਥੇ ਅਖਾੜਾ ਬਣਵਾਇਆ, ਕੁਸ਼ਤੀਆਂ ਕਰਵਾਉਣੀਆਂ, ਸ਼ਾਸਤਰ ਵਿਦਿਆ ਸਿੱਖਾਂ ਨੂੰ ਸਿਖਾਉਣੀ, ਇੱਥੇ ਇੱਕ ਥੜਾ ਬਣਾਇਆ ਗਿਆ ਕਿਉਂਕਿ ਰਾਜ ਇੱਕ ਪ੍ਰਬੰਧ ਦਾ ਨਾਮ ਹੈ ਤੇ ਪ੍ਰਬੰਧ ਤਾਂ ਹੀ ਚੱਲ ਸਕਦਾ ਜੇਕਰ ਵਿਸ਼ਵਾਸ ਹੋਵੇ ਤੇ ਆਤਮ ਵਿਸ਼ਵਾਸ ਪ੍ਰਾਪਤ ਕਰਕੇ ਜਿਹੜੇ ਜ਼ਾਲਮ ਹਨ ਜੋ ਜ਼ੁਲਮ ਕਰਦੇ ਹਨ ਉਨ੍ਹਾਂ ਦਾ ਅੰਦਰੋਂ ਡਰ ਭੈ ਖਤਮ ਹੋ ਸਕਦਾ। ਤੇ ਗੁਰੂ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਦੇ ਅੰਦਰ ਆਤਮ ਵਿਸ਼ਵਾਸ ਭਰਨ ਦੇ ਲਈ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ। ਚਾਰ ਜੰਗਾਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿਚ ਲੜੀਆਂ, ਚਾਰੇ ਜੰਗਾਂ ਦੇ ਅੰਦਰ ਜਿੱਤ ਪ੍ਰਾਪਤ ਕੀਤੀ। ਉਸ ਉਪਰੰਤ ਕੀਰਤਪੁਰ ਵਾਲੇ ਸਥਾਨ ਤੇ ਇੱਥੇ ਪਤਾਲਪੁਰੀ ਸਥਾਨ ਤੇ ਆਕਰ ਇੱਥੇ ਸ਼ਸਤਰਾਂ ਦਾ ਤਿਆਗ ਕਰਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਨੂੰ ਬਾਬਾ ਗੁਰਦਿੱਤਾ ਜੀ ਦੇ ਜੋ ਛੋਟੇ ਸੁਪੁੱਤਰ ਸਨ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪ ਕੇ ਉਸ ਦਿਨ ਇੱਥੇ ਭਗਤੀ ਦੇ ਵਿਚ ਲੀਨ ਹੋਏ ਤੇ ਥੰਮ ਦੇ ਨਾਲ ਢੋ ਲਾ ਕੇ ਬੈਠੇ ਕੀਰਤਨ ਸਰਵਣ ਕਰਦੇ ਰਹੇ, ਸਿੱਖ ਸੰਗਤਾਂ ਨੂੰ ਉਪਦੇਸ਼ ਕੀਤਾ। ਚਾਂਦਨਾ ਚਾਂਦਨ ਨਿਕਾ ਅਰਾਧਨਾ ਅਰਾਧਨ ਨਿਕਾ ਹਰ ਹਰ ਨਾਮ ਅਰਾਧਨਾ ਇਹ ਪਾਵਨ ਉਪਦੇਸ਼ ਗੁਰ ਸਿੱਖ ਸੰਗਤਾਂ ਨੂੰ ਦੇਣਾ ਕੀਤਾ ਤੇ ਆਪ ਦਰਵਾਜ਼ਾ ਬੰਦ ਕਰਕੇ ਬਾਹਰੋਂ ਤਾਲਾ ਲਗਵਾ ਦਿੱਤਾ ਤੇ ਦਰਵਾਜ਼ਾ ਉਸ ਕੋਠੇ ਦੇ ਅੰਦਰ ਬੈਠ ਗਏ। ਇਹ ਹੁਕਮ ਕੀਤਾ ਕਿ ਇਸ ਤਾਲੇ ਨੂੰ ਸ੍ਰੀ ਹਰਿ ਰਾਏ ਜੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਵੀ ਖੋਲਣਗੇ। ਉਸ ਦਿਨ ਦਾ ਸਮਾਂ ਬਤੀਤ ਹੋਇਆ ਤੇ ਉਸ ਤਾਲੇ ਨੂੰ ਜਦੋਂ ਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਜੀ ਨੇ ਖੋਲਿਆ ਤੇ ਗੁਰੂ ਪਾਤਸ਼ਾਹ ਜੀ ਦੇ ਸਰੀਰ ਨੂੰ ਲਿਆ ਕੇ ਇਸ਼ਨਾਨ ਕਰਵਾਇਆ, ਪਤਾਲਪੁਰੀ ਵਾਲੇ ਸਥਾਨ ਤੇ ਸੋਹਣਾ ਅੰਗੀਠਾ ਤਿਆਰ ਕੀਤਾ ਗਿਆ ਤੇ ਇੱਥੇ ਇਨ੍ਹਾਂ ਦੇ ਮ੍ਰਿਤਕ ਸਰੀਰ ਦਾ ਸੰਸਕਾਰ ਕੀਤਾ ਤੇ ਜੋ ਰਾਜੇ ਗੁਰੂ ਪਾਤਸ਼ਾਹ ਜੀ ਦੇ ਸਿੱਖ ਬਣ ਚੁੱਕੇ ਸਨ, ਜਿਨ੍ਹਾਂ ਦੇ ਅੰਦਰ ਬੜੀ ਸ਼ਰਧਾ ਤੇ ਭਾਵਨਾ ਸੀ, ਰਾਮ ਪ੍ਰਤਾਪ ਰਾਜਾ, ਉਸ ਨੇ ਬਲਦੇ ਹੋਏ ਇਸ ਅੰਗੀਠੇ ਦੀ ਵਿਸ਼ਾਲ ਮਾਰ ਕੇ ਆਪਣੇ ਆਪ ਨੂੰ